ਉਹ ਸਾਹਿਬ ਦੀ ਮੇਜ਼ ਤੇ ਚਲੇ ਗਏ ਐਕਸੀਡੈਂਟ ਦੀ, ਤੇ ਸ਼ੀਸ਼ਾ ਪਿਆ ਸੀ, ਮੈਂ ਜੋ ਰੱਖਿਆ ਉਹ ਸ਼ੀਸ਼ਾ ਟੁੱਟ ਗਏ। ਉਹ ਜਿਹੜੇ ਕੜੇ ਪਾਈ ਜਾਣੇ ਸਾਰੇ, ਸਾਡੀ ਮਾਂ ਜੀ ਕਹਿੰਦੀ ਹੁੰਦੀ ਸੀ ਵੱਡੇ ਕੜੇ ਪਾਏ ਹੁਣ, ਕਹਿੰਦੇ ਤੁਹਾਨੂੰ ਕੋਈ ਗੱਡੀ ਦਾ ਪਹੀਆ ਨਹੀਂ ਮਿਲ ਗਿਆ। ਉਹ ਗੱਡੀ ਦੇ ਪਹੀਏ ਦੀ ਛੇ ਪੁੱਦਾਂ ਦੀ ਹੁੰਦੀ। ਉਹ ਭਾਈ ਇਹ ਸਾਰਾ ਭੇਖ ਹੈ ਕੜੇ ਦਾ ਜ਼ਿਕਰ, ਤੇ ਗੁਰਬਿਲਾਸ ਪਾਤਸ਼ਾਹੀ ਦਸਵੀਂ 'ਚ ਵੀ ਹੈ ਨਹੀਂ, ਇਹਦਾ ਕੋਈ ਫੰਕਸ਼ਨ ਹੀ ਹੈ ਨਹੀਂ। ਇਹਦੀ ਰਾਖੀ ਹੈ ਜੀ, ਇਹਦੀ ਇਹ ਕੜਾ ਨਿਸ਼ਾਨੀ। ਉਹ ਕਿਤੇ ਪੰਜ ਕਕਾਰ ਇਕੱਠੇ ਨਹੀਂ ਮਿਲਦੇ। ਉਹ ਜਿਹੜਾ ਪੰਜ ਕਾਫ ਕਹਿੰਦੇ ਆ ਨੰਦ ਲਾਲ ਦੀ, ਉਹ ਸਾਰਾ ਉਹ ਵੀ ਝੂਠ ਹੈ। ਉਹ ਵੀ ਹੁਣ ਸਾਬਤ ਹੋ ਗਿਆ ਵੀ ਪੰਜ ਉਹ ਭਾਈ ਨੰਦ ਲਾਲ ਦੀ ਬਾਣੀ ਨਹੀਂ ਆ, ਉਹ ਐਵੇਂ ਬਣਾਈ ਹੈ। ਇਸ ਕਰਕੇ ਕੇਸ ਕੀ ਤੂੰ ਬਗੈਰ ਖੰਡੇ ਬਾਟੇ ਦੀ ਪਾਉਣ ਨਹੀਂ ਦਿੰਦੇ। ਇਹ ਤੁਸੀਂ, ਤੁਹਾਨੂੰ ਕੀ ਹੱਕ ਹੈ ਭੇਖ ਬਣਾਉਣ ਦਾ? ਜਦਕਿ ਬਾਬੇ ਨਾਨਕ ਦੀ ਕਹਿ ਲਾਈਨ ਕਹਿ ਰਹੀ ਹੈ, ਛੋਡੋ ਵੇਸ ਭੇਖ ਚਤੁਰਾਈ, ਛੋਡੋ ਵੇਸ ਭੇਖ ਚਤੁਰਾਈ, ਡੁੱਬਦਾ ਏ ਫਲ ਨਹੀਂ ਜਿਓ। ਅੱਜ ਸਿਦਾਂ ਦੁਨੀਆਂ 'ਚ ਜੇ ਕੋਈ ਬੀਬੀ ਲਈ ਬੈਸਟ ਤੋਂ ਬੈਸਟ ਸਿਰ ਢੱਕਣ ਲਈ ਕੋਈ ਡਰੈਸ ਮਿਲੀ ਹੈ ਤਾਂ ਉਹ ਹੈ ਕੇਸਕੀ। ਪੁਰਾਤਨ ਸਿੰਘਣੀਆਂ ਸਜਾਉਂਦੀਆਂ ਸੀ ਕੇਸਕੀ, ਹੁਣ ਵੀ ਸਜਾ ਸਕਦੇ ਸਭ ਕੁਛ, ਕਿਉਂਕਿ ਆਲਾ ਡਰੈਸ ਹੈ ਸਾਰੀ ਦੁਨੀਆਂ ਦੀ। ਕੇਸ ਸਾਨੂੰ ਟੱਕ ਕੇ ਰੱਖਣਾ ਸੋਹਣੀ ਕੇਸਕੀ, ਪਰ ਇੱਕ ਕਾਰਾਂ 'ਚ ਕਿੱਥੋਂ ਆ ਗਈ? ਇਹਦੇ ਬਗੈਰ ਤੁਸੀਂ ਪੌਲ ਨਹੀਂ ਲੈ ਸਕਦੇ ਜੀ। ਉਹ ਸਾਰਾ ਪੰਥ ਬਾਕੀ ਸਾਰਾ ਇਹਦੇ ਬਗੈਰ ਜਾ ਲੈ ਰਿਹਾ ਸਾਰਾ, ਉਹ ਸਾਰੇ ਪਿੱਟੇ ਗਏ, ਉਹ ਪੂਰੇ ਨਹੀਂ ਹੈ। ਇਹ ਹੁਣੇ ਪਿੱਛੇ ਭਾਈ ਸਾਹਿਬ ਜਿਸ ਵੇਲੇ, ਇਹ ਪਹਿਲਾਂ ਨਹੀਂ ਸੀ ਤੁਰੀ, ਇਹ ਇੱਥੋਂ ਹੀ ਦਿੱਲੀ ਦੇ ਇੱਕ, ਮੈਂ ਨਾਂ ਨਹੀਂ ਲੈਣਾ, ਉਹ ਸਿੰਘ ਨਾ ਜ਼ਬਰਦਸਤੀ ਆਣ ਕੇ ਪੰਜਾਂ ਪਿਆਰ ਨੇ ਸਾਰਿਆਂ ਕਹਿ ਜੀਏ ਵੀ ਕਿਸ ਕੀ ਪੰਜਵਾਂ ਕਕਾਰ ਹੈ। ਉਹ ਪੰਜਵਾਂ ਕਕਾਰ ਸਾਰੀ ਉਮਰ ਭਾਈ ਸਾਹਿਬ ਡਰਦੇ ਰਹੇ, ਜਾਂ ਸਬਾਊ ਮੱਲ ਸਿੰਘ ਜੀ ਵੀ, ਵੀ ਇਹ ਕਿੱਥੋਂ ਸਾਬਤ ਕਰੋਗੇ ਪੰਜਵਾਂ ਕਕਾਰ ਹੈ? ਜੇ ਪੰਥ ਨਾ ਪੁੱਛ ਲਿਆ ਭਈ ਇਹ ਤੁਸੀਂ ਇੱਕ ਨਵਾਂ ਹੀ ਕਕਾਰ ਬਣਾਤਾ, ਇਹ ਕਿੱਥੋਂ ਸਾਬਤ ਕਰੋਗੇ? ਅਤੇ ਭਾਈ ਸਾਹਿਬ ਜੀ ਕਹਿਣ ਲੱਗੇ, ਬਾਬੂ ਜੀ ਨਾ ਆਹ ਮੈਨੂੰ ਗੱਲ ਦੱਸੀ ਮੱਲ ਸਿੰਘ ਜੀ ਨੇ। ਅਤੇ ਉਹ ਕਹਿੰਦੇ ਲੈ ਮੈਂ ਕਿਉਂ ਜਵਾਬ ਦਊਂਗਾ, ਮੈਂ ਕਿਉਂ ਪੰਜਾਂ ਪਿਆਰਿਆਂ 'ਚ ਹੁੰਦਾ? ਉਹ ਬਾਬੂ ਜੀ ਕਹਿੰਦੇ, ਬਾਬੂ ਭਾਈ ਸਾਹਿਬ ਪੰਜਾਂ ਪਿਆਰਿਆਂ ਤੁਹਾਡੇ ਆਰਡਰ ਤੋਂ ਬਗੈਰ ਕੋਈ ਗੱਲ ਹੁੰਦੀ ਹੈ? ਤੁਸੀਂ ਇਹ ਕਿੱਦਾਂ ਉਸ ਵੇਲੇ ਮੁੱਕਰ ਜਾਓਗੇ ਜੇ ਅੰਮ੍ਰਿਤਸਰੋਂ ਆ ਗਏ ਅਕਾਲ ਤਖ਼ਤ ਤੋਂ, ਅਤੇ ਭਈ ਤੁਸੀਂ ਪੰਜਵਾਂ ਕਕਾਰ ਇਹਨੂੰ ਕਿਸ ਤਰ੍ਹਾਂ ਬਣਾਇਆ ਦਿਓ? ਅਤੇ ਭਾਈ ਸਾਹਿਬ ਕਹਿਣ ਲੱਗੇ ਮੈਂ ਕੋਈ ਪੰਜਾਂ ਪਿਆਰਿਆਂ 'ਚ ਹੁੰਦਾ? ਉਹ ਬਾਬੂ ਜੀ ਕਹਿੰਦੇ ਮੇਰੇ ਨਾਲ ਆਪ ਗੱਲ ਕੀਤੀ ਹੈ ਬਾਬੂ ਜੀ ਨਾਲ, ਕਹਿੰਦੇ ਜੀ ਇਹ ਕੋਈ ਜਵਾਬ ਹੈ? ਇਸ ਕਰਕੇ ਸਾਰੇ ਹੀ ਢੋਲ ਦੇ ਪੋਲ ਹੈ, ਔਰ ਅਸੀਂ ਖੋਲ੍ਹਦੇ ਆ ਰਹੇ ਹਾਂ, ਖੋਲ੍ਹਦੇ ਰਵਾਂਗੇ ਜਦ ਤੱਕ ਆਹ ਬਾਬੇ ਨਾਨਕ ਦੀ ਲਾਈਨ ਨਹੀਂ ਕਮਾ ਹੋ ਜਾਂਦੀ। ਛੋਡੋ ਵੇਸ ਭੇਖ ਚਤੁਰਾਈ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਹੀਂ ਜੀਓ, ਦੁਬਦਾ ਇਹ ਫਲ ਨਹੀਂ, ਉਹ ਦੁਬਦਾ ਇਹ ਫਲ ਨਹੀਂ ਜੀਓ, ਦੁਬਦਾ ਇਹ ਫਲ ਨਹੀਂ, ਆਵੇ ਦੁਬਦਾ ਐਸੋ ਕੋਏ ਜੇ ਦੁਬਦਾ ਮਾਰੇ ਗਵਾ। ਕਰਕੇ ਮੰਨੋ ਬੜੀ ਵਾਲਾ ਚੀਜ਼ ਹੈ, ਔਰ ਕਮਾਲ ਦੀ ਡਰੈਸ ਹੈ, ਇਹਦੇ ਨਾਲ ਦੀ ਕੋਈ ਡਰੈਸ ਹੀ ਨਹੀਂ ਅਲਸੇ ਦਾ ਬਣੀ। ਇੱਕ ਕੇਸ ਕੀ ਇੱਕ ਕਸ਼ਹਿਰਾ, ਦੁਨੀਆਂ ਦੀਆਂ ਸਭ ਤੋਂ ਆਲਾ, ਜਿਹੜੇ ਸਰੀਰ ਨੂੰ ਤੰਗ ਵੀ ਨਹੀਂ ਕਰਦੀਆਂ, ਸਰੀਰ ਦੀਆਂ ਰਾਖੀਆਂ ਵੀ ਰੱਖਦੀਆਂ, ਪਰਦੇ ਵੀ ਟੱਕਦੀਆਂ, ਕੇਸ ਵੀ ਟੱਕਦੀਆਂ, ਦੋ ਚੀਜ਼ਾਂ ਸਭ ਤੋਂ ਆਲਾ, ਡਰੈਸ ਮੰਨਣ ਨੂੰ ਤਿਆਰ ਹੈ, ਕਕਾਰ ਲਈ ਕੀ ਹੁਕਮ ਹੈ? ਐਸਾ ਸਾ ਕੋਈ ਜੇ ਧੁੰਮ ਲੱਗਦਾ ਆ ਜਨੇਊ ਵਾਂਗੂ ਗਾਤਰਾ ਗਲ ਚ ਪਾ ਦੇਣਾ ਦੁੱਬਦਾਨੀ ਤੇ ਕੀ ਹੈ ਗਾਤਰਾ ਪਾਓ ਜੀ ਗਾਤਰਾ ਜ਼ਰੂਰ ਗਲ ਚ ਹੋਣਾ ਚਾਹੀਦਾ ਅਸੀਂ ਚੰਗੀ ਤਰ੍ਹਾਂ ਆਸਾ ਦੀ ਵਾਰ ਚ ਇਹਦੇ ਬਫੀਏ ਦੇੜ ਚੁੱਕੇ ਹਾਂ ਵੀ ਇਹ ਗਾਤਰਾ ਜਨੇਊ ਹੈ ਮੈਂ ਇੱਕ ਵਾਰੀ ਬਾਊ ਜੀ ਕੋਲ ਗਿਆ ਹੱਡ ਬੀਤੀਆਂ ਦੱਸ ਰਿਹਾ ਉਹ ਵਿਚਾਰੇ ਲੰਮੇ ਪਏ ਸੀ ਤੇ ਮੈਂ ਛੇਤੀ ਨਾਲ ਬੂਹਾ ਖੋਲ੍ਹ ਕੇ ਤੇ ਉਹਨਾਂ ਦੇ ਚੁਆਰੇ 'ਚ ਰਹਿੰਦੇ ਸੀ ਉੱਥੇ ਜਿੱਥੇ ਮੈਂ ਛੇਤੀ ਨਾਲ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ ਔਰ ਜਿਸ ਵੇਲੇ ਮੈਂ ਗਿਆ ਤੇ ਉਹ ਲੰਮੇ ਪੈ ਕੇ ਤੇ ਛੇਤੀ ਨਾਲ ਉੱਠੇ ਮੈਂ ਹਾਲੇ ਅੰਦਰ ਹੀ ਗਿਆ ਬੂਹਾ ਮਾੜਾ ਜਿਹਾ ਥੋੜ੍ਹਾ ਜਿਹਾ ਖੋਲ੍ਹਿਆ ਤੇ ਅੰਦਰ ਗਿਆ ਉਹ ਛੇਤੀ ਨਾਲ ਨਾ ਵਿਚਾਰੇ ਬੁੱਢੇ ਸੀ 100 ਸਾਲ ਤੱਕ ਤੇ ਹੋ ਚੁੱਕੇ ਸੀ ਉਹ ਛੇਤੀ ਨਾਲ ਸਰਾਣੇ ਥੱਲਿਓ ਕੱਢ ਕੱਢ ਕੇ ਨਾ ਛੇਤੀ ਨਾਲ ਕੱਢਣ ਲੱਗੇ ਉਹ ਸੀ ਗਾਤਰਾ ਰੱਖੇ ਆ ਗਲੋਂ ਲਾ ਕੇ ਸਰਾਣੇ ਥੱਲੇ ਰੱਖਿਆ ਸੀ ਉਹ ਮੈਂ ਕਿਹਾ ਛੇਤੀ ਨਾਲ ਜੂ ਪਾਉਣ ਲੱਗੇ ਤੇ ਉਹ ਥੋੜੇ ਜਿਹੇ ਡਿੱਗ ਪਏ ਤੇ ਘਾਬਰ ਕੇ ਕੰਬਣ ਜਿਹੇ ਲੱਗ ਪਏ ਤੇ ਛੇਤੀ ਨਾਲ ਤੇ ਉਹ ਬੂਹੇ ਵਾਲੇ ਦੇਖਣ ਲੱਗ ਪਏ ਤੇ ਮੈਂ ਕਿਹਾ ਬਾਊ ਜੀ ਤੁਸੀਂ ਆਰਾਮ ਨਾ ਪਾ ਲਓ ਗਾਤਰਾ ਕੋਈ ਨੀ ਮੈਂ ਹੋਈ ਕਹਿੰਦੇ ਹੋਰ ਤੇ ਨੀ ਕੋਈ ਮੈਂ ਕਿਹਾ ਜੀ ਕਿਉਂ ਉਹ ਕਹਿੰਦਾ ਇਹਨਾਂ ਮੁੱਲਾਂ ਕੋਲੋਂ ਮੈਨੂੰ ਡਰ ਬੜਾ ਲੱਗਦਾ ਤੇ ਜੇ ਮੇਰੇ ਗੱਲ ਚ ਗਾਤਰਾ ਨਾ ਹੋਏ ਤੇ ਇਹਨਾਂ ਸਿੰਘਾਂ ਨਾਲ ਇਹਨਾਂ ਮੁੱਲਾਂ ਨਾਲ ਮੇਰੇ ਦੁਆਲੇ ਹੋ ਜਾਣ ਆਹ ਹੈ ਹੈੱਡ ਆਫ ਦੀ ਡਿਪਾਰਟਮੈਂਟ ਜਿਹਨਾਂ ਨੇ ਖਰੇ ਕਿੰਨੀਆਂ ਕੁ ਨਾਲ ਪਰਉਪਕਾਰ ਕਰਕੇ ਬਾਊ ਜੀ ਨਾਲ ਇੰਨੇ ਛਕਾਈ ਹੈ ਪੌਲ ਔਰ ਉਹਨਾਂ ਦੀ ਕਮਾਈ ਉਹਨਾਂ ਦੀ ਸੀ ਔਰ ਉਹਨਾਂ ਦੇ ਜਿਹੜੇ ਬੋਲ ਆ ਅਸੇ ਦਾ ਮੈਨੂੰ ਯਾਦ ਮੈਂ ਕਿਹਾ ਬਾਊ ਜੀ ਇਹ ਜ਼ਰੂਰੀ ਇਹ ਕਿਸ ਤਰ੍ਹਾਂ ਤੁਸੀਂ ਕਹਿੰਦੇ ਮੈਂ ਇਹਨਾਂ ਮੁੱਲਾਂ ਕੋਲੋਂ ਬਹੁਤ ਡਰਦਾ ਇਹ ਜਿਹੜੇ ਮੁੱਲਾਂ ਟਾਈਪ ਸਿੱਖ ਹੈ ਨਾ ਇਹ ਇਹ ਮੈਨੂੰ ਵੀ ਨਹੀਂ ਛੱਡਦੇ ਇਸ ਕਰਕੇ ਮੈਂ ਪਹਿਲਾਂ ਹੀ ਪਾ ਲੈਣਾ ਗਲ ਦੇ ਵਿੱਚ ਐਸਾ ਕੋਏ ਬਾਬੇ ਨਾਨਕ ਦਾ ਅਸੀਂ ਚੰਗੀ ਤਰ੍ਹਾਂ ਪਰਖ ਆਏ ਵੀ ਬਾਹਰਲਾ ਭੇਖ ਵੇਸ ਚਤਰਾਈ ਬਹੁਤੀ ਇਹ ਦੁਬਦਾ ਦੀ ਡੈਫੀਨੇਸ਼ਨ ਮਹਾਰਾਜ ਨੇ ਦੇ ਦਿੱਤੀ ਨਹੀਂ ਤੇ ਬੜਾ ਮੁਸ਼ਕਲ ਹੈ ਦੁਬਦਾ ਦਾ ਲਫ਼ਜ਼ ਦੁਬਦਾ ਕੀ ਹੁੰਦਾ ਜਿਹੜਾ ਕੰਮ ਕਰਨ ਵਾਲਾ ਤੇ ਕਰਨਾ ਨਾ ਤੇ ਦੂਸਰੀ ਦੁਬਦਾ ਚ ਪੈ ਜਾਣਾ ਉਹ ਹੈ ਨਾਮ ਤੇ ਜਪਣਾ ਨਾ ਜਿਸ ਲਈ ਆਏ ਹਾਂ ਤੇ ਬਾਕੀ ਚੀਜ਼ਾਂ ਚ ਪੈ ਜਾਣਾ ਬਾਹਰਲੀਆਂ ਚ ਇਸ ਕਰਕੇ ਮਹਾਰਾਜ ਨੇ ਸ਼ਬਦ ਹੀ ਇਸ ਸ਼ੁਰੂ ਕੀਤਾ ਪਈ ਤੂੰ ਇਹ ਜਾਲ ਜਿਹੜੇ ਅੰਮ੍ਰਿਤ ਲਈ ਤੂੰ ਆਇਆ ਉਹ ਗੁਰੂ ਦੇ ਕੋਲ ਹੈ ਤੇ ਤੂੰ ਬਣਾਉਣਾ ਉਹ ਅੰਮ੍ਰਿਤ ਤੇ ਉਹਦੇ ਬਣਾਉਣ 'ਚ 3 ਅੜਿੱਕੇ ਲੱਗਣਗੇ ਤੈਨੂੰ ਜੇ ਤੂੰ ਜ਼ਿੰਦਗੀ 'ਚ ਉਹ ਅੰਮ੍ਰਿਤ ਬਣਾਉਣਾ ਨਾ ਜਿਸ ਜਲ ਨਿਧ ਕਾਰਨ ਤੁਮ ਜੱਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਇੱਥੋਂ ਸ਼ਬਦ ਸ਼ੁਰੂ ਹੁੰਦਾ ਬਾਬਾ ਨਾਨਕ ਆਪਣਾ ਪੂਰੀ ਫਿਲੋਸਫੀ ਦੇ ਰਿਹਾ ਹੈ ਇਸ ਜਨਮ ਆਉਣ ਦੀ ਔਰ ਕੀ ਕੰਮ ਕਰਨਾ ਹੈ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜੱਗੇ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ ਉਹ ਅੰਮ੍ਰਿਤ ਗੁਰ ਪਾਸ ਹੈ ਲੇਕਿਨ ਤੈਨੂੰ 3 ਕੰਮ ਕਰਨੇ ਪੈਣੇ ਵੇਸ ਭੇਖ ਤੇ ਚਤਰਾਈ ਛੱਡਣੀ ਪੈਣੀ ਇਹ ਹੈ ਦੁਬਦਾ ਇਹਦੇ ਨਾਲ ਉਹ ਫਲ ਨਹੀਂ ਮਿਲਣਾ ਤੈਨੂੰ ਇਸ ਕਰਕੇ ਕਿਉਂ ਨਾਮ ਜਪੇਗਾ ਤੇਰੀ ਬਿਰਤੀ ਇਹਨਾਂ 'ਚ ਜਾਏਗੀ ਲੀਕ ਹੋ ਕੇ ਕਦੀ ਨਾਮ ਜਪਣ ਵਾਲੇ ਦੇਖ ਲਓ ਇਹਨਾਂ ਕਕਾਰਾਂ 'ਚ ਹੀ ਬਿਰਤੀ ਰਹਿੰਦੀ ਹੈ ਉਹੋ ਹੀ ਸਾਹਮਣ 'ਤੇ ਰਹੀਦਾ ਉਹ ਇੱਥੇ ਤੱਕ ਰਿਸਟ੍ਰਿਕਸ਼ਨ ਲਾ ਦਿੱਤੀ ਵੀ ਨਹਾਉਣ ਲੱਗੇ ਇਹਨੂੰ ਸਿਰ 'ਤੇ ਬੰਨ ਲਓ ਜਿੱਦਾਂ ਜਨੇਊ ਕੰਨ 'ਚ ਟੰਗ ਲੈਂਦੇ ਆ ਨਾ ਬਾਹਮਣ ਟੱਟੀ ਜਾਣ ਲੱਗੇ ਉਹ ਕੰਨ ਨਾਲ ਲਪੇਟ ਲੈਂਦੇ ਉਹ ਕਹਿੰਦੀ ਜੀ ਕੌਣ ਉਹ ਸਿਰ 'ਤੇ ਬੰਨ ਲੈਂਦੇ ਇਹ ਪੱਕਾ ਸਿੱਖ ਹੈ ਫਿਰ ਫੋਟੋ ਛਾਪਦੇ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਉੱਧਰ ਅਮਰੀਕਾ 'ਚ ਵੀ ਜਾਂਦੀਆਂ ਵੀ ਉੱਤੇ ਗਾਤਰਾ ਨਿਕਲਿਆ ਗਾਤਰੇ ਨਾਲ ਤਲਵਾਰ ਕਿਰਪਾਨ ਬੰਧੀ ਆ ਚਾਕੂ ਜਿਹਾ ਔਰ ਬੰਨ ਕੇ ਸਿਰ ਦੇ ਉੱਤੇ ਨਹਾ ਰਹੇ ਨੇ ਤੇ ਥੱਲੇ ਲਿਖਿਆ ਪੱਕਾ ਸਿੱਖ ਵਾਹ ਬਈ ਵਾਹ ਛੋਡੋ ਵੇਸ ਭੇਖ ਚਤੁਰਾਈ ਏ ਛੋਡੋ ਵੇਸ ਭੇਖ ਚਤੁਰਾਈ ਡੁੱਬਦਾ ਏ ਫਲ ਨਹੀਂ ਜੀਓ ਡੁੱਬਦਾ ਏ ਫਲ ਨਹੀਂ ਡੁੱਬਦਾ ਏ ਫਲ ਨਹੀਂ ਜੀਓ ਡੁੱਬਦਾ ਏ ਫਲ ਨਹੀਂ ਜਿਸ ਜਲ ਨਿੱਧੇ ਕਾਰਨ ਤੁਮ ਜੱਗੇ ਆਈ,
ਜਿਸ ਜਲ ਨਿੱਧੇ ਕਾਰਨ ਤੁਮ ਜੱਗੇ ਆਈ।
ਸੋ ਅੰਮ੍ਰਿਤ ਗੁਰ ਪਾਹੀ ਜੀਓ,
ਸੋ ਅੰਮ੍ਰਿਤ ਗੁਰ ਪਾਹੀ ਜੀਓ,
ਸੋ ਅੰਮ੍ਰਿਤ ਗੁਰ ਪਾਹੀ ਜੀਓ,
ਸੋ ਅੰਮ੍ਰਿਤ ਗੁਰ
ਪਾਹੀ। ਛੋਡੋ ਵੇਖ ਚਤੁਰਾਈ,
ਛੋੜੋ ਵੇਸ ਵੇਖ ਚਤੁਰਾਈ,
ਦੁਬਦਾ ਏ ਫਲ ਨਹੀਂ ਜੀਓ,
ਦੁਬਦਾ ਏ ਫਲ ਨਹੀਂ,
ਦੁਬਦਾ ਏ ਫਲ ਨਹੀਂ ਜੀਓ,
ਦੁਬਦਾ ਏ ਫਲ ਨਹੀਂ।
ਤੇਰਾ ਮਨ ਸਾਰੀ ਉਮਰ ਨਹੀਂ ਖੜਾ ਹੋਏਗਾ ਜੇ ਤੂੰ ਆਹ ਦੁਬਦਾ ਨਾ ਛੱਡੀ। ਸਿੱਧਾ ਪਧਰਾ ਸਿੱਖ ਬਣ ਜਾ, ਸਾਬਤ ਸੂਰਤ ਰੱਖ, ਬਾਕੀ ਹੋਰ ਜੋ ਰਿਸਟ੍ਰਿਕਸ਼ਨਾਂ ਇਹ ਸਾਰੀਆਂ ਲਾਈਆਂ ਇਹ ਸਾਰੀਆਂ ਹੀ ਗਲਤ ਹੈ। ਮਹਾਰਾਜ ਕਹਿੰਦਾ ਮਨ ਨੂੰ ਖੜਾ ਕਰਨਾ ਸਿੱਖ, ਉਹ ਕੀ ਹੈ? ਮਨ ਰੀ ਥਿਰ ਰਹੋ, ਮਤ ਕਤ ਜਾਹੀ ਜੀਓ,
ਮਤ ਕਰਤੇ ਜਾਹੀ
ਮਨ ਰੇ
ਫਿਰ ਰਹੋ,
ਮਤ ਕਰਤੇ ਜਾਹੀ ਬਾਹਰ ਢੂੰਡਤ ਬਹੁਤ ਦੁੱਖ ਪਾਵੈ,
ਬਾਹਰ ਢੂੰਡਤ ਬਹੁਤ ਦੁੱਖ ਪਾਵੈ,
ਘਰ ਅੰਮ੍ਰਿਤ ਘਟ ਮਾਹੀ ਜੀਓ,
ਘਰ ਅੰਮ੍ਰਿਤ ਘਟ ਮਾਹੀ ਜੀਓ,
ਘਰ ਅੰਮ੍ਰਿਤ ਘਟ ਮਾਹੀ ਜੀਓ,
ਘਰ ਅੰਮ੍ਰਿਤ ਘਟ ਮਾਹੀ
ਰਹੋ ਮਨ ਰੇ
ਫਿਰ
ਰਹੋ,
ਮਤ ਕਤ ਜਾਹੀ ਜੀਓ, ਮਤ ਕਤ ਜਾਹੀ ਜੀਓ।
ਸਭ ਤੋਂ ਪਹਿਲਾ ਕੰਮ ਤੂੰ ਕੀ ਕਰੀ? ਬਾਬੇ ਨਾਨਕ ਦਾ ਹੁਕਮਨ ਸ਼ਬਦ ਹੈ ਦੇਖੋ,
ਆਵ ਗੁਣ ਛੋਡੇ ਗੁਣਾ ਕੋ ਤਾਵ, ਆਵ ਗੁਣ ਛੋਟੇ ਗੁਣਾ ਕੋ ਤਾਵ, ਆਵ ਗੁਣ ਛੋਟੇ ਗੁਣਾ ਕੋ ਤਾਵ, ਆਵ ਗੁਣ ਛੋਟੇ ਗੁਣਾ ਕੋ ਤਾਵ,
ਕਰ ਆਵ ਗੁਣ ਪਛਤਾਹੀ ਜੀਆ,
ਕਰ ਆਵ ਗੁਣ ਪਛਤਾਹੀ ਜੀਆ,
ਕਰ ਆਵ ਗੁਣ ਪਛਤਾਹੀ ਜੀਆ,
ਕਰ ਆਵ ਗੁਣ ਪਛਤਾਹੀ।
ਸਰ ਅਪਸਰ ਦੀ ਸਾਰ ਨਾ ਜਾਣੈ, ਮੰਦੇ ਚੰਗੇ ਦੀ ਤੈਨੂੰ ਹਲੀ ਮੰਦੇ ਚੰਗੇ ਦੀ ਸਾਰ ਦਾ ਨੀ ਪਤਾ, ਮੰਦਾ ਕੰਮ ਕਿਹੜਾ ਭੈੜਾ ਕਿਹੜਾ।
ਸਰ ਅਪਸਰ ਦੀ ਸਾਰ ਨਾ ਜਾਣੈ, ਸਰ ਅਪਸਰ ਦੀ ਸਾਰ ਨਾ ਜਾਣੈ,
ਫਿਰ ਫਿਰ ਕੀਚ ਬੁਢਾਹੀ ਜੀਓ,
ਫਿਰ ਫਿਰ ਕੀਚ
ਤੂੰ ਬਾਰ ਬਾਰ ਚਿੱਕੜ ਚ ਲਿਬਣੇਗਾ,
ਫਿਰ ਫਿਰ ਕੀਚ ਬੁਢਾਹੀ
ਡੁੱਬੇਗਾ ਚਿੱਕੜ ਚ,
ਉਹ ਫਿਰ ਫਿਰ ਕੀਚ ਬੁਢਾਹੀ ਜੀਓ, ਫਿਰ ਫਿਰ ਕੀਚ ਬੁਢਾਹੀ
ਮਨ ਰੇ
ਫਿਰ ਰਹੋ,
ਮਤ ਕਤ ਜਾਹੀ
ਬਹੁਤ ਝੂਠੇ
ਅੰਦਰ ਮੈਲ,
ਲੋ ਝੂਠੇ
ਬਾਹਰੇ ਨਾਵੋ
ਕਹੀਂ ਜਿਓ ਬਾਹਰੇ ਨਾਵੋ ਕਹੀਂ ਜਿਓ ਇਹ ਬਾਹਰੇ ਨਾਵੋ ਕਹੀਂ ਜਿਓ ਬਾਹਰੇ ਨਾਵੋ ਕਹੀਂ
ਜਿਓ ਓਏ ਅੰਦਰ ਦੀ ਮਹਿਲ ਗਵਾ ਆੜਾ ਲੋਭ ਮੋਹ ਮਹਾਰਾਜ ਔਗਣ ਦੱਸ ਰਿਹਾ ਬਾਬਾ ਨਾਨਕ ਲਾਈਟ ਦੇ ਰਿਹਾ ਬਾਬਾ ਨਾਨਕ ਸ਼ਬਦ ਰਾਹੀਂ ਤੁਹਾਨੂੰ ਦੋਨੋ ਹੱਥ ਤਾਂ ਚੱਕ ਚੱਕ ਕੇ ਕਹਿੰਦੇ ਤਾਂ ਅੰਮ੍ਰਿਤ ਵੇਲੇ ਜਿਹੜਾ ਕੇਸਾਂ ਦਾ ਇਸ਼ਨਾਨ ਕਰਨਾ ਇਹ ਸਾਰਾ ਬਾਹਮਣਵਾਦ ਹੈ ਅਸਲ ਕੀ ਚੀਜ਼ ਹੈ
ਅੰਤਰ ਮੈਲ ਲੋਭ ਬਹੁ ਝੂਠੇ ਅੰਤਰ ਮੈਲ ਲੋਭ ਬਹੁ ਝੂਠੇ ਇਹ ਬਾਹਰੇ ਨਾਵੋ ਕਾਹੀਂ ਜਿਓ ਬਾਹਰੇ ਨਾਵੋ ਕਾਹੀਂ ਜਿਓ ਇਹ ਬਾਹਰੇ ਨਾਵੋ ਕਾਹੀਂ ਜਿਓ ਬਾਹਰੇ ਨਾਵੋ
ਨਿਰਮਲ ਨਾਮ ਜਪੋ ਸਾਧ ਗੁਰਮੁਖੇ
ਨਿਰਮਲ ਨਾਮ ਜਪੋ ਸਾਧ ਗੁਰਮੁਖੇ
ਸੁਣਿਆ ਸੁਣਾਇਆ ਨਾ ਜਪੀ ਗੁਰਮੁਖੇ ਗੁਰੂ ਦੇ ਜ਼ਰੀਏ ਖੰਡੇ ਬਾਟੇ ਦੀ ਪੌਲ ਲੈ ਕੇ
ਨਿਰਮਲ ਨਾਮ ਜਪੋ ਸਾਧ ਗੁਰਮੁਖੇ ਨਿਰਮਲ
ਅੰਤਰ ਕੀ ਗਤ ਤਾਹੀਂ ਜਿਓ ਅੰਤਰ ਕੀ ਗਤ ਤਾਹੀਂ ਜਿਓ ਅੰਤਰ ਕੀ ਗਤ ਤਾਹੀਂ ਜਿਓ ਅੰਤਰ ਕੀ ਗਤ ਤਾਹੀਂ
ਜਿਓ ਮਨ ਰੇ ਫੇਰ ਰਵੋ ਮਤ ਕਟ ਜਾਹੀ
ਪਰ ਹਰ ਲੋਭ ਨਿੰਦਾ ਕੂੜ ਤਿਆਗੋ ਪਰ ਹਰ ਲੋਭ ਨਿੰਦਾ ਕੂੜ ਤਿਆਗੋ
ਸੱਚ ਗੁਰ ਬਚਨੀ ਫਲ ਪਾਹੀ ਜਿਓ ਸੱਚ ਗੁਰ ਬਚਨੀ ਫਲ ਪਾਹੀ ਸੱਚ ਗੁਰ ਬਚਨੀ ਫਲ ਪਾਹੀ ਜਿਓ ਸੱਚ ਗੁਰ ਬਚਨੀ ਫਲ ਪਾਹੀ
ਮਹਾਰਾਜ ਹੁਣ ਅਤ ਗਰੀਬੀ ਚ ਆਉਂਦੇ ਹੈ ਬਾਬਾ ਨਾਨਕ
ਜਿਉਂ ਭਾਵੈ ਤਿਉਂ ਰੱਖੋ ਹਰ ਜਿਓ ਜਿਉਂ ਭਾਵੈ ਤਿਉਂ ਰੱਖੋ ਹਰ
ਜਨ ਨਾਨਕ ਸਭ ਦੇ ਸਲਾਹੀ ਜਿਓ
ਜਨ ਨਾਨਕ ਸਭ ਦੇ ਸਲਾਹੀ ਜਨ ਨਾਨਕ ਸਭ ਦੇ ਸਲਾਹੀ ਜਿਓ ਜਨ ਨਾਨਕ ਸਭ ਦੇ ਸਲਾਹੀ
ਮਨ ਰੇ
ਪੇਖੀ ਪ੍ਰਭੂ ਨਾ ਲਬਈ ਇਹ ਪੇਖੀ ਪ੍ਰਭੂ ਨਾ ਲਬਈ ਇਹ ਪੇਖੀ ਪ੍ਰਭੂ ਨਾ ਲਬਈ ਵੇਣ ਸੱਚੀ ਸਿੱਖੰਗ ਵੇਣ ਸੱਚੀ ਸਿੱਖੰਗ ਇਹ ਸਿੱਖੋ ਸ਼ਬਦ ਪਿਆਰਿਓ ਸਿੱਖੋ ਸ਼ਬਦ ਪਿਆਰਿਓ ਇਹ ਜਨਮ ਮਰਨ ਨਾਨਕ ਸਿਮਰਤ ਏਕ ਹੈ ਨਾਨਕ ਸਿਮਰਤ ਏਕ
ਸਿੱਖੋ ਸ਼ਬਦ ਪਿਆਰਿਓ ਸਿੱਖੋ ਸ਼ਬਦ ਪਿਆਰਿਓ ਸਿੱਖੋ ਸ਼ਬਦ ਪਿਆਰਿਓ ਸਿੱਖੋ ਸ਼ਬਦ ਪਿਆਰਿਓ
ਪੇਖੀ ਪ੍ਰਭ ਨਾ ਲਹਿਬਾਈ, ਪੇਖੀ ਪ੍ਰਭ ਨਾ ਲਹਿਬਾਈ, ਵੇਣ ਸੱਚੀ ਸਿੱਖੰਗ, ਵੇਣ ਸੱਚੀ ਸਿੱਖੰਗ, ਅਕਲ ਕਾਲਾ ਪੌੜੀ ਅਕਲ ਕਾਲਾ ਨਹਿ ਪਾਈਐ, ਅਕਲ ਕਲਾ ਨਹਿ ਪਾਈਐ, ਪ੍ਰਭ ਅਲਖ ਅਲੇ ਖੰਗ, ਪ੍ਰਭ ਅਲਖ ਅਲੇ ਖੰਗ, ਖਾਟ ਦਰਸ਼ਨ ਪਰਮ ਤੇ ਫਿਰੇ, ਖਾਟ ਦਰਸ਼ਨ ਪਰਮ ਤੇ ਫਿਰੇ, ਨਹਿ ਮਿਲੀਐ ਪੇਖੰਗ, ਵਰਤ ਕਰੇ ਚੰਦ ਰਾਇਣਾ, ਵਰਤ ਕਰੇ ਚੰਦ ਰਾਇਣਾ, ਛੇ ਕਿਤੇ ਨਾ ਲੇਖੰਗ, ਛੇ ਕਿਤੇ ਨਾ ਲੇਖੰਗ,
ਸਿੱਖਾਂ ਚ ਵੀ ਵਰਤ ਤੁਰ ਪਿਆ ਹੁਣ ਚੰਦਰਮਾ ਨੂੰ ਦੇਖ ਕੇ ਨਾ, ਉਦਣ ਕਿਹੜਾ ਹੈ ਜੀ ਜਿਹੜੀਆਂ ਬੀਬੀਆਂ ਆਪਣੇ ਕਰਵਾਚਾਰ, ਉਹ ਚੰਦਰਮਾ ਦੇਖ ਕੇ ਫਿਰ ਸਾਰਾ ਉਹ ਬੜਾ ਜੀ ਹਿੰਦੂਆਂ ਵਾਲੀਆਂ ਸਾਰੀਆਂ ਉਹ ਵਰਤ ਰੱਖਣ ਲੱਗ ਪਏ। ਆਹ ਮੁਸਲਮਾਨਾਂ ਚ ਵੀ ਹੁਣੇ ਜੇ ਈਦ ਮੁੱਕੀ, ਉਹ ਵੀ ਚੰਦਰਮਾ ਆ ਸੇਵੀਆਂ ਖਾਣ ਵਾਲੀ ਈਦ ਜਿਹੜੀ, ਉਹ ਕਹਿੰਦੇ ਇਹ ਚੰਦਰਮਾ ਨੂੰ ਦੇਖ ਕੇ ਕਿਸੇ ਲੇਖੇ ਨੀ ਇਹ ਵਰਤ ਪੈਣੇ, ਉਹ ਵੀ ਰੋਜੇ ਰੱਖਦੇ ਆ। ਵਰਤ ਕਰ ਖਾਣ ਪੀਣ ਦਾ ਬਹਾਨਾ ਹੁੰਦਾ ਉਹ ਸਾਰਾ ਕੁਛ, ਉਹ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ, ਉਹ ਘਰ ਵਾਲਾ ਵਿਚਾਰਾ ਸਾਰੀ ਉਮਰ ਕਮਾਉਣ ਨੂੰ, ਬੀਬੀਆਂ ਦੇਵ ਦਿਨ ਕਰਵਾ ਚੌਥ ਦਾ ਵਰਤ ਸਾਰਾ, ਉਹ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ, ਉਹ ਬਾਂਦਰ ਪਾਲਿਆ ਹੁੰਦਾ ਉਹ ਪਟਾਮ ਖਾਣ, ਬਾਂਦਰੀ ਤੇ ਘੱਗਰੀ ਪਾ ਕੇ ਨੱਚਦੀ ਰਹਿੰਦੀ, ਉਹ ਵਿਚਾਰੇ ਰਿੱਛ ਦੇ ਡੰਡੇ ਤੇ ਡੰਡਾ ਪੈਂਦਾ। ਤੋ ਇਸ ਕਰਕੇ ਖਾਣ ਪੀਣ ਨੂੰ ਭਾਗਾਂ ਭਰੀ ਤੇ ਧੌਣ ਪੜਾਉਣ ਨੂੰ ਜੁਮਾ, ਤੋ ਇਸ ਕਰਕੇ ਵਰਤ ਜਿੰਨੇ ਇਹੋ ਜਿਹੇ ਖਾਣ ਪੀਣ ਵਾਲੇ ਆ ਨਾ, ਉਹ ਸਭ ਕਰਵਾ ਚੌਥ ਜੀ ਅੱਜ ਜੀ ਫਲਾਨਾ ਵਰਤ ਹੈ, ਅੱਜ ਆ ਸਾਰੀਆਂ ਚੀਜ਼ਾਂ ਹੋਣੀਆਂ ਹੀ ਚਾਹੀਦੀਆਂ ਘਰ ਚ। ਉਹ ਮਹਾਰਾਜ ਕਹਿੰਦਾ ਸੇਹ ਕਿਤੇ ਨਾ ਹਿੰਦੂ ਬਣੋ, ਵਰਤ ਕਰੇ ਚੰਦ ਰਾਇਣਾ, ਚੰਦ ਰਾਇਣਾ, ਅੱਛਾ ਚੱਲ ਤੂੰ ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਪੂਰਨ ਪੜ੍ਹਨਾ ਹੈ, ਪੂਰਨ ਜੀ ਐਨ ਖੰਡ ਪਾਠ ਕਰਨਾ। ਮਹਾਰਾਜ ਨੇ ਇੱਥੇ ਭੋਗ ਪਾ ਦਿੱਤਾ, ਉਸ ਵੇਲੇ ਹਲੀ ਬਣਿਆ ਨਹੀਂ ਸੀ ਗ੍ਰੰਥ ਜਦੋਂ ਦਾ ਸ਼ਬਦ ਹੈ, ਪਰ ਮਹਾਰਾਜ ਨੇ ਉਹਨਾਂ ਵੇਦਾਂ ਪੜ੍ਹਨ ਵਾਲਿਆਂ ਨੇ ਜਿਹੜੇ ਇੱਕ ਟੱਕ ਵੱਜੇ ਉਹ ਵੇਦ ਪੜ੍ਹਦੇ ਸੀ ਸਾਰਾ, ਉਹ ਮਹਾਰਾਜ ਕਹਿ ਰਹੇ ਨੇ ਵੇਦ ਪੜ੍ਹੇ ਸੰਪੂਰਨਾ, ਸੰਪੂਰਨਾ ਇਤਤ ਸਾਰ ਨਾ ਪੇਖੰਗ, ਤੱਤ ਦੀ ਜਿਹੜੀ ਵਸਤੂ ਹੈ ਉਹ ਤੇ ਤੂੰ ਦੇਖੀ ਨੀ, ਖੰਡ ਪਾਠੀ ਕਰ ਗਿਆ। ਤੱਤ ਸਾਰ ਜਿਹੜੀ ਤੱਤ ਸਾਰ ਨਾਮ ਜਪਣ ਵਾਲੀ ਗੱਲ ਹੈ ਉਹ ਤੇ ਤੂੰ ਤੇ ਹਿੰਦੂਆਂ ਨੂੰ ਇਹਦਾ ਖੰਡ ਪਾਠ ਚੋ ਉੱਤੇ
ਓ ਵੇਦ ਪੜੇ ਸੰਪੂਰਨਾ, ਸੰਪੂਰਨਾ ਇਤਤ ਸਾਰ ਨਾ ਪੇ,
ਇਤਤ ਨਾਨਕ ਇਹ ਜਾਨਾ, ਇਹ ਜਾਨਾ, ਇਹ ਜਾਨਾ ਰੇ,
ਤੱਤ ਨਾਨਕ ਇਹ ਜਾਨਾ, ਇਹ ਜਾਨਾ, ਇਹ ਜਾਨਾ ਰੇ, ਵਾਹਿਗੁਰੂ 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 ਵਾਹਿਗੁਰੂ, ਤੱਤ ਸਾਰ ਨਾ ਪੇਖੰਗ, ਤੱਤ ਸਾਰ ਨਾਨਕ ਲੇਖੇ ਇੱਕ ਗੱਲ ਚੱਕਣਾ ਚਾਖ ਚੋਰ ਕਹਾਂ ਮੈਂ ਚੱਕਣਾ
ਅਸੀਂ ਆਪ ਕਰਦੇ ਰਹੇ ਹਾਂ ਐਨ ਕੇ ਸੀ ਇਸ਼ਨਾਨ ਕਰਕੇ ਫਿਰ ਪਗੜੀਆਂ ਸਜਾਉਣੀਆਂ ਫਿਫਟੀਆਂ ਪੀੜੀਆਂ ਰੱਖ ਕੇ ਕਾਲੀਆਂ ਉੱਤੇ ਫਿਰ ਚੱਕਰ ਖੰਡੇ ਲਾਉਣੇ ਐਨ ਸਾਰਾ ਕੁਛ ਉਹ ਮਹਾਰਾਜ ਸਾਨੂੰ ਪਤਾ ਹੀ ਨਹੀਂ ਸੀ ਵੀ ਮਹਾਰਾਜ ਨੇ ਤੇ ਭੋਗ ਪਾਤਾ ਇਹਨਾਂ ਲਾਈਨਾਂ ਚ
ਇਹ ਤਿਲਕ ਕੱਢੇ ਇਸ਼ਨਾਨ ਕਰ ਤਿਲਕ ਕੱਢੇ ਇਸ਼ਨਾਨ
ਇੱਥੇ ਦਿਲ ਕੱਢ ਲਿਆ ਚੱਕਰ ਖੰਡੇ ਲਾ ਲੇ ਸਾਰੇ ਅੰਦਰ ਤੇ ਕਾਲਖ ਭਰੀ ਪਈ ਹੈ
ਅੰਤਰੇ ਕਾਲੇ ਖੰਡ ਅੰਤਰੇ ਕਾਲੇ
ਉਹ ਅਸੀਂ ਕਹਿਣਾ ਨਹੀਂ ਜੀ ਖੰਡੇ ਸਾਰਿਆਂ ਦੇ ਖੰਡੇ ਲੱਗ ਕੇ ਹੋਣਾ ਪਗੜੀਆਂ ਤੇ ਖੰਡੇ ਲੱਗੇ ਹੋਣੇ ਚੱਕਰ ਚੜੇ ਹੋਣੇ ਔਰ ਐਨ ਹੱਥ ਸ੍ਰੀ ਸਾਹਿਬਾਂ ਐਨ ਖੰਡੇ ਅਸੀਂ ਕਹਿਣਾ ਸਿੰਘਾਂ ਨੂੰ ਕਹਿਣਾ ਉਹ ਖੰਡੇ ਤੁਸੀਂ ਇਹ ਉਹ ਜਦੋਂ ਰੋਸ਼ਨੀ ਪੈਂਦੀ ਹੈ ਲਿਸ਼ਕਾਰੇ ਮਾਰਦੇ ਆ ਉਹ ਮਾਰਦੇ ਕਹਿੰਦੇ ਉਹ ਅੰਦਰ ਤੇ ਲਿਸ਼ਕਾਰੇ ਵੱਜਦੇ ਨੀ ਆ
ਅੰਦਰ ਕਾਲੇ ਅੰਦਰ ਕਾਲੇ
ਤਿਲਕ ਕੱਢੇ ਕ੍ਰਿਸ਼ਨਾ ਕ੍ਰਿਸ਼ਨਾ
ਆਈ ਮਹਾਰਾਜ ਹੁਣ ਇਹ ਜਿਹੜੇ ਬਾਹਰ ਭੇਖ ਕਰਨਾ ਸਿੱਖੀ ਦਾ ਸਾਰਾ ਮਹਾਰਾਜ ਨੇ ਐਨ ਅਗਲੀ ਉਹ ਲਾਈਨ ਲਿਖੀ ਹੈ ਵੇਅਰ ਦੀ ਸ਼ੂ ਪਿੰਚਿਸ ਐਨ ਮਹਾਰਾਜ ਉੱਥੇ ਆ ਰਹੇ ਹੁਣ ਦੁੱਖ ਦੀ ਨਾੜ ਤੇ ਹੱਥ ਲੱਗਣ ਲੱਗੇ ਆ ਉਹ ਕਹਿੰਦੇ
ਭੇਖੀ ਪ੍ਰਭੂ ਨਾ ਲਾ ਪਾਈ ਇਸ ਦਿਨ ਸੱਚੀ
ਮਹਾਰਾਜ ਅੱਗੇ ਫੇਰ ਮੇਰ ਚ ਆ ਜਾਂਦੇ ਕਹਿੰਦੇ ਭੂਲਾ ਮਾਰ ਗੇ
ਸੋ ਪਾਵੇ
ਜਿਹਦੇ ਕਰਮਾਂ ਚ ਹੋਊਗਾ ਉਹ ਇਸ ਭੁੱਲ ਤੂੰ ਹਟੂਗਾ ਨੀ ਤੇ ਏਦਾਂ ਹੀ ਕਰਨਗੇ ਇਹ ਲਾਣਾ ਏਦਾਂ ਹੀ ਚੱਲੂਗਾ ਜਿਹਨਾਂ ਦੇ ਕਰਮਾਂ ਚ ਹੈ ਉਹ ਮਹਾਰਾਜ ਨਾਲ ਕੱਢ ਲੈਣੇ
ਏ ਭੂਲਾ ਮਾਰ ਗੇ ਸੋ ਪਾਵੇ
ਏ ਭੂਲਾ ਮਾਰ ਗੇ ਸੋ ਪਾਵੇ ਏ ਜਿਸ ਤੋਰ ਮਸਤਕ ਲੇਖ
ਇਹ ਮਤ ਸਮਝੋ ਵੀ ਇੱਕ ਬੰਦੇ ਦੇ ਨਾ ਖੀਜਾ ਪਟ ਗਿਆ ਆ ਬੱਖੀ ਤੇ ਖੀਜਾ ਹੁੰਦਾ ਕਮੀਜ਼ ਦਾ ਝੱਗੇ ਦਾ ਖੀਜਾ ਸੱਜੇ ਬੰਨੇ ਸੀ ਉਹਦੇ ਚ ਉਹਨੇ ਇੱਕ ਬਟੂਆ ਪਾਇਆ ਸੀ ਥੈਲੀ ਜੀ ਪਾਈ ਸੀ ਰੁਪਈਏ ਪਿਛਲੇ ਮੋਟੇ ਰੁਪਈਏ ਚਾਂਦੀ ਦੇ ਹੁੰਦੇ ਸੀ ਉਹਨੇ ਗੁਥਲੀ ਬੰਨ ਕੇ ਆਪਣੇ ਖੀਜੇ ਚ ਪਾਈ ਸੀ ਉਹ ਕਿਤੇ ਕੱਪੜਾ ਕਮਜ਼ੋਰ ਸੀ ਉਹ ਕਿਤੇ ਰਾਹ ਜਾ ਰਿਹਾ ਸੀ ਤੇ ਉਹਦੀ ਥੈਲੀ ਡਿੱਗ ਪਈ ਖੀਜੇ ਚੋਂ ਉਹ ਪਿੱਛੇ ਇੱਕ ਰਾਹੀ ਆਉਂਦਾ ਸੀ ਕਹਿੰਦਾ ਸੀ ਉਹ ਯਾਰ ਉਹ ਜਿਹੜਾ ਬੰਦਾ ਗਾਂਹ ਜਾਂਦਾ ਉਹਦੀ ਥੈਲੀ ਡਿੱਗ ਪਈ ਹੈ ਤੇ ਮੈਨੂੰ ਪਤਾ ਵੀ ਹੈ ਵੀ ਇਹਨੇ ਫਲਾਨੇ ਫਲਾਨੇ ਰਾਹ ਜਾ ਕੇ ਆਪਣੇ ਪਿੰਡ ਜਾਣਾ ਤੇ ਮੈਂ ਥੈਲੀ ਇਹਦੀ ਦੇ ਦੇਵਾਂ ਵਾਪਸ ਉਹਦੀ ਉਹ ਬਹੁਤ ਗਾਂਹ ਨਿਕਲ ਗਿਆ ਸੀ ਉਹ ਕਹਿੰਦਾ ਮੈਂ ਇਹਨੂੰ ਕਿੱਦਾਂ ਫੜਾਂ ਉਹ ਕਹਿੰਦਾ ਕਿ ਸ਼ਾਰਟਕੱਟ ਹੈ ਮੈਂ ਇਸ ਪਹਾੜੀ ਦੇ ਉੱਤੋਂ ਦੀ ਜਾ ਕੇ ਤੇ ਉਹਦੇ ਮੂਹਰੇ ਉਹਨੇ ਇੱਕ ਪੁਲ ਥਾਣੀ ਲੰਘਣਾ ਦਰਿਆ ਥੋੜਾ ਜਿਹਾ ਨਾਲਾ ਉਹਦੇ ਉੱਤੇ ਇੱਕ ਲੱਕੜਾਂ ਚਾਰ ਪੰਜ ਰੱਖੀਆਂ ਸਿੱਧੀਆਂ ਹੀ ਤੇ ਆਲੇ ਦੁਆਲੇ ਹੈਜ ਤੇ ਹੈ ਨੀ ਜੰਗਲਾਂ ਤੇ ਹੈ ਨੀ ਪਰ ਉਹ ਲੱਕੜਾਂ ਰੱਖ ਕੇ ਤੇ ਉਹ ਕਰੋਸ ਕਰਨਾ ਇਹਨੇ ਉਹ ਲੱਕੜਾਂ ਤੋਂ ਜ਼ਰੂਰ ਲੰਘਣਾ ਇਹਨੇ ਆਪਣੇ ਪਿੰਡ ਜਾਣ ਲੱਗੇ ਮੈਂ ਪਹਾੜੀ ਥਾਣੀ ਜਾ ਕੇ ਤੇ ਉਹ ਲੱਕੜਾਂ ਦੇ ਉੱਤੇ ਇਹਦੀ ਥੈਲੀ ਰੱਖ ਦਿੰਦਾ ਤੇ ਮੈਂ ਵੀ ਜਾਣਾ ਵਾਪਸ ਤੇ ਜਦੋਂ ਇਸ ਰਾਹ ਆਏਗਾ ਤੇ ਇਹਨੇ ਇੱਥੋਂ ਜ਼ਰੂਰ ਲੰਘਣਾ ਤੇ ਉਹ ਥੈਲੀ ਚੱਕ ਲਏਗਾ ਉਹ ਆਪਣੇ ਵੱਲੋਂ ਭਲਾ ਪਕਵਾਰ ਕਰਕੇ ਚਲੇ ਗਿਆ ਤੇ ਉਹ ਥੈਲੀ ਉੱਥੇ ਰੱਖ ਗਿਆ ਤੇ ਚਲਾ ਗਿਆ ਉਹ ਰਾਹੀ ਜਦੋਂ ਉਸ ਪੁਲ ਦੇ ਲਾਗੇ ਆਇਆ ਨਾ ਕਹਿੰਦਾ ਯਾਰ ਰੋਜ਼ ਹੀ ਇਸ ਪੁਲ ਤੋਂ ਲੰਘਦੇ ਆ ਅੱਜ ਅੱਖਾਂ ਮੀਚ ਕੇ ਲੰਘ ਕੇ ਦੇਖੀਏ ਅੱਜ ਆਲੋ ਵਾਲੀ ਨਾ ਕਦੀ ਨੀ ਲੰਘੇ ਕੱਲ ਕਈ ਵਾਰੀ ਬੰਦੇ ਚ ਆ ਜਾਂਦਾ ਨਾ ਕਹਿੰਦਾ ਯਾਰ ਇਹ ਪੁਲ ਅੱਜ ਅੱਖਾਂ ਮੀਚ ਕੇ ਲੰਘ ਕੇ ਦੇਖਣਾ ਉਹ ਅੱਖਾਂ ਮੀਚ ਕੇ ਲੰਘ ਗਿਆ ਉਹ ਥੈਲੀ ਛੱਡ ਗਿਆ ਕਿਉਂਕਿ ਉਹਦੇ ਉਹਦੇ ਮਸਤਕ ਚ ਲੇਖ ਹੀ ਹੈ ਨੀ ਸੀ ਉਸ ਥੈਲੀ ਦੇ ਇਸ ਕਰਕੇ ਮਹਾਰਾਜ ਕਹਿੰਦਾ
ਇਹ ਭੂਲਾ ਮਾਰ ਗਏ ਸੋ ਪਾਵੇ
ਭੋਲੇ ਬੰਦੇ ਨੂੰ ਜਾਂ ਜਿਹੜਾ ਇਹਨਾਂ ਭੇਖਾਂ ਚ ਪਿਆ, ਤੁਸੀਂ ਲੱਖ ਗਿਆਨ ਦੇ ਲਓ ਉਹਨੂੰ, ਲੱਖ ਨੂੰ। ਜੇ ਉਹਦੇ ਕਰਮਾਂ ਚ ਨਹੀਂ ਹੈ, ਉਹ ਗਿਆਨ ਨਾਲ ਕਾਟ ਨਹੀਂ ਕਰਨੀ, ਕਿਉਂਕਿ ਉਹਦੀ ਹਲੀ ਕਰਮ ਨਹੀਂ ਖੁੱਲੇ।
ਜਿਸ ਤੋਰ ਮਸਤਕ ਲੇਖ ਜਿਸ ਤੋਰ ਮਸਤਕ ਲਈ ਭੂਲਾ ਮਾਰ ਗਏ ਸੋ ਪਾਵੇ।
ਉਹ ਸਾਡੀ ਤੇ ਉਹ ਗੱਲ ਹੋਈ ਹੈ ਭਈ ਅਸੀਂ ਮਾਰ ਬਥੇਰੇ ਸਾਲ 30-40 ਸਾਲ ਐਨ ਗੱਜ ਵੱਜ ਕੇ ਫਿਰ ਪਾਏ ਹੈ। ਇਹ ਨਹੀਂ ਵੀ ਕਿਸੇ ਕੋਲੋਂ ਲੁਕੋ ਕੇ, ਓਨੈਸਟਲੀ ਸਾਰੀ ਚੀਜ਼ ਪਾਈ ਹੈ, ਝੂਠ ਨਹੀਂ ਬੋਲਦੇ ਅਸੀਂ, ਸਭ ਕੰਮ ਕੀਤੇ ਹੈ, ਸਾਰਾ ਕੁਛ ਕਰਦੇ ਰਹੇ ਹਾਂ। ਪਰ ਜਦੋਂ ਜਾਗ ਖੁੱਲੀ ਹੈ ਮਹਾਰਾਜ ਨਾਲ, ਅਸੀਂ ਕੌਣ ਖੋਲਣ ਵਾਲੇ, ਉਹ ਖੋਲਣ ਵਾਲਾ, ਉਦੋਂ ਫਿਰ ਕੰਨਾਂ ਨੂੰ ਹੱਥ ਲਾਇਆ ਵੀ ਜਿੱਤੀ ਜਿੰਨੀ ਨਾਤੀ ਉਨਾ ਪੁੰਨ, ਬਸ ਬਿਨਾਈਆ ਹੋਰ ਨਾ ਮੁੰਨ।
ਉਹ ਭੂਲਾ ਮਾਰ ਗਏ ਸੋ ਪਾਵੇ,
ਬਾਹਮਣ ਜੋ ਸੀ ਉਹ ਦਾਨ ਕਰਾਈ ਜਾਂਦਾ ਸੀ। ਉਹ ਬੀਬੀ ਵਿਚਾਰੀ, ਅੱਛਾ ਨਹਾ ਕੇ ਆਈ ਆ, ਹੁਣ ਤੂੰ ਆਹ ਦਾਨ ਕਰ, ਹੁਣ ਤੂੰ ਆਹ ਇੱਥੇ ਰੱਖ, ਆਹ ਇੱਥੇ ਆ ਚੀਜ਼ਾਂ ਆਹ ਰੱਖ। ਬਾਹਮਣ ਦਾਨ ਕਰਾਈ ਜਾਂਦਾ ਸੀ, ਉਹਨੇ ਆਣ ਕੇ ਕਹਿੰਦਾ ਫੋਟ ਵੇ ਜਿੰਨੀ ਨਾਤੀ ਉਨਾ ਪੁੰਨ, ਬਸ ਬੇਨਈਆ ਹੋਰ ਨਾ ਮੁੰਨ, ਹੁਣ ਮੈਂ ਨੀ ਹੋਰ ਮਨਾਉਣਾ। ਇਸ ਕਰਕੇ
ਭੂਲਾ ਮਾਰ ਗਏ ਸੋ ਪਾਵੇ, ਜਿਸ ਤੋਰੇ ਮਸਤਕ ਲੇਖ ਉਹ ਭੇਖੀ ਪ੍ਰਭੂ ਨਾ ਲੱਭਈ, ਨਾ ਲੱਭਈ ਬੀਣ ਸਾਚੀ ਸੇਖ।
ਅਖੀਰਲੀ ਲਾਈਨ ਪੌੜੀ ਦਾ ਨਿਚੋੜ ਹੁੰਦਾ ਉਹ ਆਈ ਹੈ, ਤਿੰਨ ਜਨਮ ਸਵਾਰਿਆ ਆਪਣਾ,
ਤਿੰਨ
ਜਨਮ
ਗੋਰ ਆਖੀ
ਦੇ ਤਿੰਨ ਜਨਮ ਸਵਾਰਿਆ ਆਪਣਾ, ਤਿੰਨ ਜਨਮ ਸਵਾਰਿਆ,
ਤਿੰਨੇ
ਜਨਮ ਸਵਾਰਿਆ,
ਤਿੰਨੇ
ਜਨਮ ਸਵਾਰਿਆ ਆਪਣਾ,
ਜਿੰਨੇ
ਦੇ ਰਾਰੇ ਨੂੰ ਔਂਕੜ ਹੈ ਜਿਨ੍ਹਾਂ ਨਾਲ ਉਹ ਗੁਰ ਅੱਖਾਂ ਨਾਲ ਦੇਖ ਲਿਆ। ਉਹ ਗੁਰ ਕੀ ਹੈ? ਉਹ ਗੁਰ ਹੈ ਬਾਬੇ ਨਾਨਕ ਵਾਲਾ। ਤਤ ਨਿਰੰਜਨ ਜੋ ਤੇ ਸਵਾਈ ਸੋ ਹੰਗ, ਭੇਦ ਨ ਕੋਈ ਜੀਓ ਅਪਰੰਪਰ, ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਬਾਬੇ ਨਾਨਕ ਨੂੰ ਵੀ ਇਹੋ ਹੀ ਗੁਰ ਮਿਲਿਆ ਸੀ, ਪਰਮੇਸ਼ਰ ਰੂਪ। ਤਤ ਨਿਰੰਜਨ ਜੋ ਤੇ ਸਵਾਹੀ ਸੋਹੰਗ, ਭੇਦ ਨਾ ਕੋਈ ਜੀਓ ਅਪਰੰਪਰ, ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਸੋ ਸਿੱਖੀ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਨਾ ਕੋਈ ਹੋਰ ਗੁਰ। ਗੁਰ ਕੀ ਹੈ? ਸਾਡਾ ਸ਼ਬਦ ਗੁਰੂ ਹੈ। ਇਸ ਕਰਕੇ ਉਹ ਸ਼ਬਦ ਵੀ ਕੀ ਹੈ? ਉਹ ਪਰਮੇਸ਼ਰ ਦੇ ਵਿੱਚ ਹੀ ਰਲਿਆ। ਇਸ ਕਰਕੇ ਬਾਬੇ ਨਾਨਕ ਦਾ ਗੁਰ ਜੋ ਹੈ ਉਹ ਹੀ ਸਾਰੀ ਸਿੱਖਿਆ ਦਾ ਗੁਰ ਹੈ। ਬਾਬਾ ਨਾਨਕ ਕਹਿੰਦਾ ਮੈਨੂੰ ਕਿਹੜਾ ਗੁਰ ਮਿਲਿਆ? ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ। ਸਾਰਿਆਂ ਨੂੰ ਔਂਕੜ ਹੈ ਗੁਰ ਪਰਮੇਸ਼ਰ ਨਾਨਕ। ਕੱਕੇ ਨੂੰ ਇੱਥੇ ਵੀ, ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ ਗੁਰ ਪਰਮੇਸ਼ਰ ਨਾਨਕ ਭੇਟਿਆ। ਕਾਹਦੇ ਨਾਲ? ਸੱਚ ਹੈ ਸਭ ਦੇ ਨਵੇਰਾ। ਇਸ ਕਰਕੇ ਇੱਥੇ ਮਹਾਰਾਜ ਨਾ ਕਹਿੰਦੇ ਹੈ ਵੀ ਸ਼ਬਦ ਨਾਲ ਜਾਓ,
ਤਿੰਨ ਜਨਮ ਸਵਾਰਿਆ ਆਪਣਾ, ਤਿੰਨ ਜਨਮ ਸਵਾਰਿਆ ਆਪਣਾ, ਹੇ ਜਿਨ ਗੁਰ ਆਖੀ ਦੇਖ
ਗੁਰ। ਇੱਥੇ ਦਸਾਂ ਪਾਤਸ਼ਾਹੀਆਂ ਦੀ ਜੋਤ ਇਸ ਕਾਗਜ਼ਾਂ 'ਚ ਵਾੜੀ ਜਾ ਰਹੇ ਨੇ, ਕਿਤਾਬਾਂ ਲਿਖੀਆਂ ਜਾ ਰਹੀਆਂ ਵੀ ਸ੍ਰੀ ਅਰਦਾਸ 'ਚ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰੂ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੀ ਨਿਰੰਜਣੀ ਜੋਤ। ਉਹ ਭਾਈ ਮੈਨੂੰ ਮਹਾਰਾਜ ਨੇ ਕਿਤੇ ਲਿਖਿਆ ਹੈ ਗੁਰੂ ਗ੍ਰੰਥ ਜਾਂ ਕਿਤੇ? ਮਹੱਲੇ ਪੰਜਵੇਂ ਨਾ ਜਿਹਨੂੰ ਇਹਨੇ ਜਿਹਨਾਂ ਨੇ ਇਹਨੂੰ ਬਣਾ ਜਿਹਨਾਂ ਨੇ ਐਡਿਟ ਕੀਤਾ ਜਿਹਨਾਂ ਨੇ ਬਣਾਇਆ ਉਹਨੂੰ ਪੁੱਥ ਹੀ ਲਿਖ ਰਹੇ ਨੇ। ਜਾਓ ਕੱਢ ਕੇ ਦੱਸ ਦੋ ਕਿਤੇ ਮਹੱਲੇ ਪੰਜਵੇਂ ਨਾ ਜਾਂ ਗੁਰੂਆਂ ਨੇ ਇਹਨੂੰ ਗੁਰੂ ਗ੍ਰੰਥ ਲਿਖਿਆ ਹੋਵੇ। ਬਲਕਿ ਰਿਜੈਕਟ ਕੀਤਾ ਹੈ ਅਸੰਖ ਗ੍ਰੰਥ ਮੁੱਖ ਵੇਦ ਪਾਠ ਆਹ ਪਾਠ ਕਰਦੇ ਸੀ
ਇਹ ਵੇਦ ਫਾੜੇ ਸੰਪੂਰਨ ਤਾਤ ਸਾਰ ਨਾ ਪੇ ਖੰਗ ਤਾਤ ਸਾਰ ਨਾ ਪੇ
ਮਹਾਰਾਜ ਰਿਜੈਕਟ ਕਰ ਰਹੇ ਨੇ ਜਪ ਬਾਣੀ ਚ ਵੀ ਜਪ ਕਰਨਾ ਹੈ ਕਿਹੜੇ ਕਿਹੜੇ ਕੰਮ ਰਿਜੈਕਟ ਕਰ ਰਹੇ ਨੇ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁੱਖ ਜਾਂ ਹੋਰ ਕਰ ਲਓ ਖੰਡ ਪਾਠ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਗਿਆਨ ਵਿਚਾਰ ਬਹੁਤੀ ਬਾਣੀ ਵੀ ਵਿਚਾਰੀ ਜਾਣੀ ਹੋਰ ਕਰ ਲਓ ਅਰਥ ਬਾਣੀ ਦੇ ਜੋਰ ਨਾ ਸੁਰਤੀ ਗਿਆਨ ਵਿਚਾਰ ਮਨ ਸਮਝਾਵਣ ਕਾਰਨੇ ਕੱਛ ਕਪੜੀਏ ਗਿਆਨ ਇਸ ਕਰਕੇ ਜੋਰ ਨਾ ਸੁਰਤੀ ਗਿਆਨ ਵਿਚਾਰ ਇਹ ਅਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਹੋਰ ਹੋਰ ਪੁੰਨਦਾਨ ਕਰ ਲਓ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂੰਹ ਭਖਸਾਰ ਜਿਹੜਾ ਮੂੰਹ ਦੇ ਉੱਤੇ ਜੰਗ ਯੁੱਧ ਦੇ ਵਿੱਚ ਪਿੱਠ ਨਾ ਦਿਖਾਲਣੀ ਮੂੰਹ ਦੇ ਉੱਤਰ ਲੋਹੇ ਦਾ ਵਾਰ ਸਹਿਣਾ ਸ਼ਸਤਰ ਸਹਿਣਾ ਉਹ ਅਸੰਖ ਸੂਰ ਮੂੰਹ ਭਖਸਾਰ ਭਖ ਕਹਿੰਦੇ ਆ ਖਾਣ ਨੂੰ ਔਰ ਮੂੰਹ ਕਹਿੰਦੇ ਆ ਮੂੰਹ ਦੇ ਉੱਤੇ ਵਾਰ ਖਾਣਾ ਸਿੱਧਾ ਪਿੱਠ ਨਾ ਦਿਖਾਲਣੀ ਜੰਗ 'ਚ ਮਹਾਰਾਜ ਨੇ ਉਹ ਵੀ ਰਿਜੈਕਟ ਕਰ ਦਿੱਤੇ ਅਸੰਖ ਸੂਰ ਮੂੰਹ ਭਖਸਾਰ ਅਸੰਖ ਮੌਨ ਲਿਵ ਲਾਏ ਤਾਰ ਗੁਰਮੰਤਰ ਤੇ ਜਪਣਾ ਨੀ ਉਦਾਂ ਮੌਨ ਲਾ ਕੇ ਬੈਠ ਜਾਣਾ ਅਸੰਖ ਮੌਨ ਲਿਵ ਲਾਏ ਤਾਰ ਉਹ ਕਹਿੰਦਾ ਇਹ ਕੁਦਰਤੇ ਕਵਨ ਕਹਾਂ ਵਿਚਾਰ ਵਾਰਿਆ ਨਾ ਨੀ ਹੈ ਇੱਥੇ ਵਾਰਿਅਨ ਉਹ ਮੈਂ ਤੇ ਉਹਦੇ ਤੇ ਇੱਕ ਵਾਰੀ ਵੀ ਵਾਰਿਅਨ ਨਹੀਂ ਜਾ ਸਕਦਾ ਵਾਰਿਅਨ ਵਾਰਿਅਨ ਜਾਵਾਂ ਇੱਕ ਵਾਰ ਕਿਉਂਕਿ ਏਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਸ ਕੇ ਬੀਜ ਨਾ ਦਸਮ ਪਾਤਸ਼ਾਹ ਨੇ ਗੋਝ ਕੱਢੀ ਇਸ ਕਰਕੇ ਇੱਕ ਚਿੱਤ ਇੱਕ ਛਿਣ ਜਿਹੜੀ ਆਉਣੀ ਹੈ ਉਹਦੇ ਨਾਲ ਫਿਰ ਬੰਦਾ ਕਾਲਫਾਸ ਵੀ ਟੁੱਟ ਜਾਂਦੀ ਮੈਂ ਤੇ ਉਹ ਨਹੀਂ ਹਲਕਾ ਵਾਰਿਅਨ ਜਾਵਾਂ ਇੱਕ ਵਾਰ ਮੈਨੂੰ ਕਿਹੜੀ ਜੋ ਤੁਧ ਭਾਵ ਹੈ ਸਾਹੀ ਭਲੀ ਆਹ ਜਿਹੜੀਆਂ ਉਤਲੀਆਂ ਕਾਰਾਂ ਹੈ ਨਾ ਆਹ ਦੱਸੀਆਂ ਆਹ ਜਿੰਨੀ ਟੀਮ ਦੱਸੀ ਹੈ ਗ੍ਰੰਥ ਪੜ੍ਹਨ ਵਾਲੀ ਆ ਸਾਰੇ ਯੋਗ ਤਾਪ ਆ ਸਾਰਾ ਕਹਿੰਦੇ ਜੋ ਤੁਧ ਭਾਵ ਹੈ ਇਹ ਸਾਰੇ ਨਿਕੰਮੇ ਬੇਕਾਰੇ ਲੱਗੇ ਨੇ ਜੋ ਤੁਧ ਭਾਵ ਹੈ ਸਾਹੀ ਭਲੀ ਕਾਰ ਮੈਂ ਕੀ ਕਰਦਾ ਮੈਂ ਤੈਨੂੰ ਹੀ ਸਲਾਮ ਕਰਦਾ ਰਹਿਣਾ ਤੂੰ ਸਦਾ ਸਲਾਮਤੇ ਮੇਰੀ ਸਲਾਮ ਥੱਲੇ ਤੂੰ ਹੀ ਆਉਣਾ ਹੈ ਇਹ ਨਹੀਂ ਵੀ ਉਹ ਹੀ ਇਜ਼ ਐਵਰ ਅਟਰਨਲ ਵੀ ਉਹ ਸਦਾ ਰਹਿਣ ਵਾਲਾ ਸਲਾਮਤ ਹੈ ਉਹ ਸਲਾਮਤ ਇਹ ਹੈ ਮੈਂ ਤੇਰੀ ਸਲਾਮ ਤੈਨੂੰ ਹੀ ਸਲਾਮ ਕਰਦਾ ਹਾਂ ਤੂੰ ਸਦਾ ਸਲਾਮਤੇ ਨਿਰੰਕਾਰ ਉਹ ਜਿਹੜਾ ਨਿਰੰਕਾਰ ਹੈ ਸ਼ਬਦ ਰੂਪ ਹੈ ਉਹਦਾ ਕੋਈ ਕਾਰ ਨਹੀਂ ਹੈ ਮੈਂ ਉਹਨੂੰ ਹੀ ਸਲਾਮ ਕਰਦਾ ਰਹਿਣਾ ਇਹ ਹੈ ਸਲਾਮਤੇ ਦਾ ਮਤਲਬ ਇਹ ਤੇ ਨਹੀਂ ਹੈ ਸਲਾਮਤ ਹੈ ਇਸ ਕਰਕੇ ਤੂੰ ਸਦਾ ਜੋ ਤੁਧ ਭਾਵ ਹੈ ਕਿਉਂ ਤੁਧ ਭਾਵ ਹੈ ਤੇਰੀ ਬੰਦਗੀ ਇਸ ਕਰਕੇ ਜਿਹੜਾ ਨਾਮ ਜਪਣਾ ਹੈ ਇਹੋ ਹੀ ਉਹਦੀ ਅਸਲ ਕਾਰ ਹੈ ਔਰ ਇਹੋ ਹੀ ਹੈ ਬਾਕੀ ਸਾਰੇ ਗ੍ਰੰਥ ਗ੍ਰੰਥ ਸਭ ਕੁਛ ਰਿਜੈਕਟ ਕੀਤੇ ਹੈ ਸਿੱਖਾਂ ਨਾਲ ਹੁਣ ਮੁੜ ਕੇ ਫੇਰ ਸ਼ੁਰੂ ਕਰਦੇ
ਬੇਦ ਪੜੇ ਸੰਪੂਰਨ ਬੇਦ ਪੜੇ ਸੰਪੂਰਨ ਤਤ ਸਾਰ ਨਾ ਪੇ ਖੰਗ ਤਤ ਸਾਰ ਨਾ ਪੇ ਖੰਗ ਇਹ ਪੇਖੀ ਪ੍ਰਭੂ ਨਾ ਲੱਭਈ ਇਹ ਪੇਖੀ ਪ੍ਰਭੂ ਨਾ ਲੱਭਈ ਇਹ ਵੇਣ ਸੱਚੀ ਸੀ ਖੰਗ ਵੇਣ ਸੱਚੀ ਸੀ
ਉਹ ਸੱਚੀ ਸਿੱਖ ਕੀ ਹੈ ਪੌੜੀ ਆਈ ਬਾਹਰ ਭੇਖ ਨਾ
ਪ੍ਰਭ ਅੰਤਰ ਜਾਮੀ ਬਾਹਰੇ ਭੇਖ ਨ ਪਾਇਐ ਪ੍ਰਭ ਅੰਤਰ ਜਾਮੀ
ਉਹ ਬਾਹਰ ਨਹੀਂ ਆ ਉਹ ਤੇ ਅੰਤਰ ਜਾਮੀ ਹੈ ਉਹ ਤੇ ਅੰਦਰ ਹੈ ਤੇਰੇ ਬਾਹਰ ਭੇਖ ਨਾ ਤੂੰ ਕਿੱਦਾਂ ਬਾਹਰੋਂ ਲੱਭ ਲਏਗਾ
ਬਾਹਰੇ ਭੇਖ ਨ ਪਾਇਐ ਪ੍ਰਭ ਅੰਤਰ ਜਾਮੀ ਬਾਹਰੇ ਭੇਖ ਨ ਪਾਇਐ ਪ੍ਰਭ ਅੰਤਰ ਜਾਮੀ
ਬਾਹਰ ਇੱਕ ਕਾਰ ਪਾਈ ਜਾਏਗਾ ਅੰਦਰ ਕਦੋਂ ਵੜੇਗਾ ਬਾਹਰਲੇ ਕਾਰਾਂ ਨਾਲ ਨੀ ਮਿਲਣਾ ਏ,
ਬਾਹਰੇ ਭੇਖ ਨ ਪਾਈਏ ਪ੍ਰਭ ਅੰਤਰਯਾਮੀ, ਬਾਹਰੇ ਭੇਖ ਨ ਪਾਈਏ ਪ੍ਰਭ ਅੰਤਰਯਾਮੀ,
ਬਾਹਰ ਭੇਖੇ ਨ ਪਾਈਏ, ਬਾਹਰ ਭੇਖੇ ਨ ਪਾਈਏ, ਬਾਹਰ ਭੇਖੇ ਨ ਪਾਈਏ
ਪ੍ਰਭ ਅੰਤਰਯਾਮੀ, ਬਾਹਰ ਭੇਖੇ ਨ ਪਾਈਏ ਪ੍ਰਭ ਅੰਤਰਯਾਮੀ।
ਸਿੱਖੀ ਜੇ ਬੜੇ ਬੜੇ ਮਾਰਗ ਤੁਰੇ ਆ, ਬੜੇ ਬੜੇ ਜਥੇ ਤੁਰੇ ਆ, ਉਹ ਕਹਿੰਦੀ ਜੀ ਬਾਣੀ ਵੀ ਹੈ ਤੇ ਨਾਲ ਬਾਣਾ ਵੀ ਤੇ ਹੋਣਾ ਚਾਹੀਦਾ ਨਾ,
ਬਾਣਾ
ਉਹ ਮਾਰਗ ਤੇ ਕਹਿ ਰਹੇ ਆ,
ਬਾਹਰ ਭੇਖੇ ਨ ਪਾਈਏ ਪ੍ਰਭ ਅੰਤਰਯਾਮੀ, ਬਾਹਰ ਭੇਖੇ ਨ ਪਾਈਏ ਪ੍ਰਭ ਅੰਤਰਯਾਮੀ,
ਇੱਕ ਸਹਾਰ ਜਿਉ ਬਾਹਰੀ ਸਭ ਫਿਰੇ ਨਿਕਾਮੀ,
ਇੱਕ ਸਹਾਰ ਜਿਉ ਬਾਹਰੀ ਸਭ ਫਿਰੇ ਨਿਕਾਮੀ,
ਸਭ ਫਿਰੇ ਨਿਕਾਮੀ,
ਸਭ ਫਿਰੇ ਨਿਕਾਮੀ,
ਸਭ ਨਿਕੰਮੇ ਹੈ,
ਸਭ ਫਿਰੇ ਨਿਕਾਮੀ, ਸਭ ਫਿਰੇ ਨਿਕਾਮੀ,
ਇੱਕ ਸਹਾਰ ਜਿਉ ਬਾਹਰੀ ਸਭ ਫਿਰੇ
ਨਿਕਾਮੀ, ਇੱਕ ਸਹਾਰ ਜਿਉ ਬਾਹਰੀ ਸਭ ਫਿਰੇ ਨਿਕਾਮੀ।
ਆਹ ਮਨ ਰੱਤਾ ਕੁਟੰਬ ਸਿਓ ਨਾਮ ਨਾਲ ਨੀ ਰੱਤਿਆ,
ਮਨ ਰੱਤਾ ਕੁਟੰਬ ਸਿਓ ਨਿਤ ਗਰਭ ਫਿਰਾਮੀ, ਮਨ ਰੱਤਾ ਕੁਟੰਬ ਸਿਓ ਨਿਤ ਗਰਭ ਫਿਰਾਮੀ, ਮਨ ਰੱਤਾ ਕੁਟੰਬ ਸਿਓ ਨਿਤ ਗਰਭ ਫਰਾਮੀ, ਮਨ ਰੱਤਾ ਕੁਟੰਬ ਸਿਓ ਨਿਤ ਗਰਭ ਫਰਾਮੀ,
ਇਹ ਫਿਰੇ ਗੁਮਾਨੀ ਜਗ ਮੇਂ ਕਿਆ ਗਰਭੇ ਦਾਮੀ,
ਫਿਰੇ ਗੁਮਾਨੀ ਜਗ ਮੇਂ ਕਿਆ ਗਰਭੇ ਦਾਮੀ,
ਇਹ ਚੱਲਦਿਆਂ ਨਾਲ ਨਾ ਚੱਲਈ ਨਾਲ ਨਾ ਚੱਲਈ ਨਾਲ ਨਾ ਚੱਲਈ, ਚੱਲਦਿਆਂ ਨਾਲ ਨਾ ਚੱਲਈ ਖਿਨ ਜਾਏ ਗੁਲਾਮੀ,
ਚੱਲਦਿਆਂ ਨਾਲ ਨਾ ਚੱਲਈ ਖਿਨ ਜਾਏ ਗੁਲਾਮੀ,
ਵਿਚਰਦੇ ਫਿਰੇ ਸੰਸਾਰ ਮੇਂ ਹਾਰ ਜੀ ਹੁਕਮਾਮੀ,
ਵਿਚਰਦੇ ਫਿਰੇ ਸੰਸਾਰ ਮੇਂ ਹਾਰ ਜੀ ਹੁਕਮਾਮੀ,
ਇਹ ਕਰਮ ਖੁੱਲਾ ਗੁਰ ਪਾਇਆ, ਕਰਮ ਖੁੱਲਾ ਗੁਰ ਪਾ ਭਾਈ, ਕਰਮ ਖੁੱਲਾ ਗੁਰ ਪਾਏ ਹਰ ਹਰ ਮਿਲਿਆ ਸਵਾਮੀ,
ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ
ਸਵਾਮੀ। ਉਹ ਸਵਾਮੀ ਉਹ ਨੀ ਰਾਧਾ ਸਵਾਮੀ ਨੀ ਹੈ, ਸਵਾਮੀ ਰੱਬ ਵਾਲਾ। ਇਹਨਾਂ ਨਾਲ ਰਾਧਾ ਸਵਾਮੀ ਵਾਲਿਆਂ ਨਾਲ ਕੀ ਕੀਤਾ ਜੀ, ਸਾਡਾ ਰਾਧਾ ਸਵਾਮੀ ਤਾਂ ਨਾ ਤੇ ਅਸੀਂ ਜਿਹੜੀ ਰੂਹ ਹੈ ਸਾਡੀ ਉਹ ਰਾਧਾ ਵੈ ਤੇ ਉਹ ਰਾਧਾ ਬਣਦੀ ਹੈ, ਅਸੀਂ ਮੂਰਤੀ ਨੂੰ ਕ੍ਰਿਸ਼ਨ ਨੂੰ ਉਹਨਾਂ ਨੂੰ ਨਹੀਂ ਪੂਜਦੇ, ਸਾਡੀ ਜਿਹੜੀ ਰੂਹ ਹੈ ਨਾ ਇਹ ਰਾਧਾ ਵੈ ਤੇ ਇਹ ਉਹ ਸਵਾਮੀ ਰੱਬ ਹੈ, ਇਸ ਕਰਕੇ ਅਸੀਂ ਤਾਂ ਰਾਧਾ ਸਵਾਮੀ ਹੈ ਵੀ ਅਸੀਂ ਉਹਦੀਆਂ ਰਾਧਾ ਵੈ ਸਾਰੀਆਂ। ਅੱਛਾ ਜੇ ਮੈਂ ਕਿਹਾ ਰਾਧਾ ਕਿਸ ਤਰ੍ਹਾਂ, ਕਹਿੰਦੇ ਜੇ ਨਹੀਂ ਰਾਧਾ ਨੂੰ ਉਲਟਾ ਕਰ ਲਿਆ ਨਾ ਉਹ ਧਾਰਾ ਬਣ ਜਾਂਦੀ ਹੈ, ਰਾਧਾ ਨੂੰ ਉਲਟਾ ਕਰੋ ਤੇ ਉਹ ਧਾਰਾ ਬਣ ਜਾਂਦੀ ਨਾ, ਉਹ ਧਾਰਾ ਜਿਹੜੀ ਹੈ ਨਾ ਫਿਰ ਉਹ ਧਾਰਤਾ ਨੂੰ ਜਾਂਦੀ, ਇਸ ਕਰਕੇ ਰਾਧਾ ਦਾ ਮਤਲਬ ਇਹ ਨਹੀਂ ਹੈ ਉਹ ਰਾਧਾ ਰਾਧਾ ਧਾਰਾ ਦਾ, ਜਿਸ ਵੇਲੇ ਉਲਟੀ ਉਲਟ ਹੋਵੇ ਨਾ ਸਾਰੀ ਚੀਜ਼ ਤਾਂ ਸਾਡੀ ਜਿਹੜੀ ਧਾਰ ਹੈ ਨਾ ਰਾਧਾ ਫਿਰ ਠਾਂ ਨੂੰ ਨਹੀਂ ਆਉਂਦੀ, ਉਹ ਧਾਰਾ ਤਾਂ ਨੂੰ ਜਾਂਦੀ ਹੈ, ਤੇ ਅਸੀਂ ਤਾਂ ਰਾਧਾ ਸਵਾਮੀ ਹੈ, ਮਤਲਬ ਉਹ ਜਿਹੜੀ ਐਸੀਆਂ ਨਵੀਆਂ ਨਵੀਆਂ ਫਿਲਾਸਫੀਆਂ ਵੀ ਅਸੀਂ ਰਾਧਾ ਸਵਾਮੀ ਨਹੀਂ, ਅਸੀਂ ਰਾਧਾ ਉਹ ਜਿਸ ਵੇਲੇ ਆਪਸ 'ਚ ਮਿਲਦੇ ਆ ਨਾ ਇੱਕ ਦੂਜੇ ਨੂੰ ਰਾਧਾ ਸਵਾਮੀ ਕਹਿੰਦੇ ਆ। ਅੱਛਾ ਉਹ ਰਾਧਾ ਸਵਾਮੀ ਉਹ ਧਾਰਾ, ਮੈਂ ਕਿਹਾ ਯਾਰ ਕਮਾਲ ਹੈ, ਕਹਿੰਦੇ ਜੀ ਰਾਧਾ ਨੂੰ ਉਲਟਾ ਕਰਦੀਏ ਨਾ ਤੇ ਉਹ ਧਾਰਾ ਬਣ ਜਾਂਦੀ ਹੈ, ਉਹ ਮੈਂ ਕਿਹਾ ਯਾਰ ਉਹ ਸਾਡੇ ਬੂਹੇ ਵੀ ਕਈ ਵਾਰੀ ਮਨ ਦੀ ਗਾਥਵਾ ਨਿਕਲ ਜਾਂਦਾ, ਮਨ ਦੀ ਗਾਥਵਾ ਮਹਾਤਮਾ ਗਾਂਧੀ ਹੈ ਨਾ, ਕਈ ਵਾਰੀ ਨਾ ਗਾਂਧੀ ਮਨ ਦੀ ਗਾਥਵਾ ਨਿਕਲ ਜਾਂਦਾ, ਉਹ ਪਟੇਲ ਭਾਈ ਬਲਬ ਜਾਂ ਜਵਾਹਰ ਲਾਲ ਨਹਿਰੂ, ਨਹਿਰ ਲਾਲ ਜਵਾਹਰੂ ਬਣ ਜਾਂਦਾ ਕਈ ਵਾਰੀ, ਉਹ ਮੈਂ ਕਿਹਾ ਯਾਰ ਇਹ ਤੇ ਕੀ ਹੈ, ਤੇ ਕਈ ਪੰਜਾਬੀ ਦੇ ਵਿੱਚ ਆਪੇ ਮਤਲਬ ਉਲਟੇ ਪੁਲਟੇ ਹੋ ਜਾਂਦੇ, ਤੁਹਾਡਾ ਰਾਧਾ ਸਵਾਮੀ ਕੀ ਹੈ, ਸਾਡਾ ਸਵਾਮੀ ਦੇਖ
ਇਹ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ, ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ,
ਇੱਕ
ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ
ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ ਆਪਣੀ ਸੇਵਕ ਦੇ ਕੰਮ ਆਉਂਦਾ ਫਿਰ ਜੋ ਜਨ ਹਰ ਕਾ
ਸੇਵਕ ਹਰ ਤਿਸ ਕੀ ਕਾਮੀ ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ
ਉਹਨਾਂ ਦੇ ਕੰਮ ਆਏਗਾ ਜਿਹੜੇ ਉਹਦੇ ਕੰਮ ਲੱਗੇ ਆ ਤੇ ਜੋ ਬਾਕੀ ਕੰਮ ਲੱਗੇ ਆ ਉਹ ਕੀ ਹੈ
ਭੇਖੀ ਬਾਹਰ ਭੇਖ ਨਾ ਪਾਈਏ ਪ੍ਰਭ ਅੰਤਰਯਾਮੀ ਬਾਹਰ ਭੇਖ ਨਾ ਪਾਈਏ ਪ੍ਰਭ ਅੰਤਰਯਾਮੀ
ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ
ਜੋ ਜਨ ਹਰ ਕਾ ਸੇਵਕੋ ਹਰ ਤਿਸ
ਸਾਰੀ ਉਮਰ ਕਾਹਦੇ ਚ ਲੰਘ ਜਾਂਦੀ ਆ ਤੀਖ ਤਿੱਖਾ
ਸੱਚ ਨਾ ਕਮਾ
ਆਪਣੇ ਆਪ ਨੂੰ ਜ਼ਾਹਰ ਕਰ ਦੇਣਾ ਜੀ ਮੈਂ ਜਥੇਦਾਰ ਆ ਮੈਂ ਤੇ ਸਾਹਿਬ ਹੈ ਭਾਈ ਸਾਹਿਬ ਹੈ ਮੈਂ ਤੇ ਮਹਿਲ ਤੱਕ ਪਹੁੰਚਿਆ ਬੜੀ ਅਪਰੋਚ ਹੈ ਮੇਰੀ ਇੰਨੀਆਂ ਮੈਂ ਕਿਤਾਬਾਂ ਲਿਖ ਰਿਹਾ ਆਹ ਗੁਰਮਤ ਹੈ ਬਾਕੀ ਠੇਕਾ ਹੀ ਗੁਰਮਤ ਦਾ ਲੈ ਲੈਣਾ ਔਰ ਕਹਿਣਾ ਜੀ ਬਸ ਆ ਉਹ ਜੀ ਬੜੇ ਪਹੁੰਚੇ ਆ ਉਹ ਮਹਾਰਾਜ ਕਹਿੰਦੇ ਉਹਦੇ ਮਹਿਲ ਦੀ ਤੇ ਲਾਗੇ ਛਾਗੇ ਵੀ ਹੈ ਨੀ ਮਹੱਲਾ ਪੰਜਵਾਂ ਲਿਖ ਰਿਹਾ ਜਿਹੜੇ ਬਾਹਰੋਂ ਭੇਖ ਕੱਢਦੇ ਆ ਪਹੁੰਚੇ ਕਹਿੰਦੇ ਦੁਨੀਆਂ ਨੂੰ ਉਹ ਕਹਿੰਦੇ ਕਹੇ ਤੋ ਮੈਂ ਮਹਿਲ ਚ ਪਹੁੰਚ ਗਿਆ ਮੈਂ ਮਹਿਲੀ ਆ ਉਹ ਕਹਿੰਦਾ ਉਹਦੇ ਤੇ ਨਿਕਟ ਦੇ ਲਾਗੇ ਵੀ ਨੀ ਗਿਆ
ਨਿਕਟ ਨਾ
ਕਿਉਂ ਹਲੀ ਬਾਬੇ ਨਾਨਕ ਦਾ ਤੇ ਹੁਕਮ ਕਮਾਇਆ ਨੀ
ਛੋਟੇ
ਅੱਛਾ ਵੀ ਦੱਸੋ ਭਾਈ ਤਾਰੂ ਸਿੰਘ ਦੀ ਕੋਈ ਕਿਤਾਬ ਲੱਗ ਸਕਦੇ ਹੋ ਜਿਹਨਾਂ ਨੇ ਖੋਪਰੀ ਲੁਹਾਈ ਸੀ ਉਹਨਾਂ ਨਾਲ ਤਾਰੂ ਸਿੰਘ ਨੇ ਕੋਈ ਕਿਤਾਬ ਲਿਖੀ ਹੋਵੇ ਮਤੀਦਾਸ ਨਾਲ ਆਰੇ ਨਾਲ ਦੁਫਾੜ ਹੋ ਗਏ ਉਹਨਾਂ ਦੀ ਕੋਈ ਕਿਤਾਬ ਮਿਲਦੀ ਹੈ ਚਲੋ ਪੰਜਾਂ ਪਿਆਰਿਆਂ ਦੀ ਦੱਸ ਦਿਓ ਕੋਈ ਉਹਨਾਂ ਨੇ ਕਿਤਾਬ ਲਿਖੀ ਹੋਵੇ ਉਹ ਪ੍ਰਾਤਮ ਸਿੰਘ ਅੜੜੇ ਹੋ ਗਏ ਕਿਸੇ ਨਾਲ ਚਤਰਾਈ ਕੀਤੀ ਕਿਸੇ ਨਾਲ ਕੋਈ ਕਿਤਾਬ ਲਿਖੀ ਕਿਸੇ ਨਾਲ ਕੋਈ ਕੁਛ ਕੀਤਾ ਉਹ ਕਹਿੰਦੇ ਨਹੀਂ ਜੀ ਉਹ ਭੇਖ
ਸੱਚ ਨਾ ਕਮਾ
ਸੱਚ ਲਗਮਾ ਇੱਕ ਹੈ ਤੂੰ
ਉਹ ਰੱਬ ਦੀ ਹੱਥ ਨੀ ਲੈ ਸਕਦੇ ਭੇਖ ਪਾ ਕੇ ਭੇਖੀ ਹੱਥ ਨਾ ਲੱਦਿਆ ਸਭ ਬਿਧੀ ਜਮਕਾਰੇ
ਸਭ ਬਧੀ ਜਮਕਾਰੇ
ਨਾਨਕ ਗੱਲਾਂ ਝੂਠੀਆਂ ਸੱਚਾ ਨਾਮ
ਸੁਣਾਵੇ
ਗੱਲੀ ਐਸੀ ਚੰਗੀਆਂ ਆਚਾਰੀ ਬਾਬੇ ਨਾਨਕ ਦੀ ਗਰੀਬੀ ਦੇਖੋ ਤੁਸੀਂ ਗੁਰੂ ਬਾਬੇ ਨਾਨਕ ਦੀ ਬਾਕੀਆਂ ਦਾ ਤੇ ਕਹਿਣਾ ਕੀ ਹੈ ਗੁਰੂ ਨਾਨਕ ਦੇਖੋ ਆਪਣੇ ਆਪ ਨੂੰ ਕਹਿ ਰਿਹਾ ਇਹ ਗੱਲੀ ਰੀਸਾ ਦਰ ਖੜੀਆਂ ਗੱਲੀਆਂ ਭੇਖੀ ਹੱਥ ਨਾ ਲੱਦਿਆ ਸਭ ਬਦੀ ਜਮਕਾਰੀ ਨਾਨਕ ਗੱਲਾਂ ਝੂਠੀਆਂ ਨਾਨਕ ਗੱਲਾਂ ਝੂਠੀਆਂ ਨਾਮ ਸੁਣਾਵੇ ਸੱਚਾ ਨਾਮ ਸੁਣਾਵੇ ਛੋਟੋ ਵੀਸ ਭੇਖ ਚਤੁਰਾਈ
ਨਿਰਮਲ ਨਾਮ ਜਪੋ ਸਤਿਗੁਰ ਮੁਖੇ ਜਨ
ਆਪਣਾ
ਸਵਾਰ ਨਾਨਕ ਬਿਨ ਸੰਗ ਸੰਗੇ ਨਾ ਕੀ ਗਈ ਜਿਨ ਹਾਂ
ਸੱਚੀ
ਜਮ ਕੀ ਤਲਬ ਨਾ ਹੋਈ ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਖੇ ਬੁਝਾਇਆ ਸਿਫਤੀ ਸੱਚ ਸਮੇਉ ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਓ ਪੂਰੇ ਗੁਰ ਕੀ ਪੂਰੀ ਦੀਖਿਆ ਸਾਬਤ ਸੂਰ ਤੇ ਦਸਤਾਰ ਸਿਰਾ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੇ ਆਖੇ ਆਖੈ ਸਾਬਤ ਭਾਖੈ ਅਰਧ ਉਰਧ ਦਿਨ ਰਾਤ ਨਾਨਕ ਨਾਮ ਨਾਮ ਜਪ ਜਪਿਆ ਅੰਤਰੇ ਬਾਹਰੇ ਰੰਗ ਗੁਰੇ ਪੂਰੇ ਉਪਦੇਸਿਆ ਨਰਕ ਨਾਹੇ ਸਾਧ ਸੰਗ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਣੀ ਸਤੇ ਗੁਰ ਸਭਨਾ ਦਾ ਭਲਾ ਮਨਾਏਂਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੇ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜੇ
ਕੀਰਤੇ ਗੁਰ ਰਾਮਦਾਸ ਰੱਖੋ ਸਰਣਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨੇ ਨਾ ਸਾਬ ਤੂੰ ਬਹੁ ਗੁਣ ਤੇ।
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ
ਵਰਨੇ
ਨਾ ਸਾਬ ਤੂੰ
ਬਹੁ ਗੁਣ ਤੇ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ
ਵਰਨਾ ਸਾਖਾ ਬਲ ਤੇ
ਰਹਾਉ।
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨਾ ਸਾਖਾ ਬਲ ਤੇ
ਬਹੁ ਗੁਣ ਤੇਰੇ ਬਹੁ ਗੁਣ ਤੇਰੇ
ਵਰਨਾ ਸਾਖਾ ਬਲ ਤੇ
ਬਹੁ ਰਹਾਉ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ
ਵਰਨਾ ਸਾਖਾ ਬਲ ਤੇ।
ਕਿਰਪਾ ਨਿਧਾਨ ਪ੍ਰੀਤਮ
ਪ੍ਰਭ ਮੇਰੇ
ਵਰਨਾ
ਸਾਖਾ।
ਰਾਮ ਕਲੀ ਮਹੱਲਾ ਪੰਜਵਾਂ, ਪੋਥੀ ਪਰਮੇਸ਼ਰ ਕਾ ਥਾਨ, ਪੰਨਾ 898। ਰਾਮ ਕਲੀ ਮਹੱਲਾ ਪੰਜਵਾਂ, ਗਊ ਕੋ ਚਾਰੇ ਸਾਰ ਦੂਲ,
ਗਊ ਕੋ ਚਾਰੇ ਸਾਰ
ਲਖ ਹੁਆ ਮੂਲ,
ਕੌਡੀ ਲਖ ਹੁਆ ਮੂਲ।
ਇਹ ਬੱਕਰੀ ਕੋ ਹਸਤੀ ਪ੍ਰਤਪਾਲੇ, ਆਪਣਾ ਪ੍ਰਭ ਨਦਰੇ ਨਿਹਾਲੇ,
ਆਪਣਾ ਪ੍ਰਭ ਨਦਰੇ ਨਿਹਾਲੇ।
ਕਿਰਪਾ ਨਿਧਾਨ ਪ੍ਰੀਤਮ
ਪ੍ਰਭ ਮੇਰੇ
ਵਰਨਾ
ਸਾਖਾ ਬਲ ਤੇ। ਕਿਰਪਾ
ਸਤ ਮਾਸ ਨਾ ਖਾਏ ਬਿਲਾਈ,
ਦੀ ਸਤ ਮਾਸ ਨਾ ਖਾਏ ਬਿਲਾਈ,
महक साबे छुरी सट पाई
महक साबे छुरी सट पाई
कारण हार प्रभ हृदय भूथा हाथी मछली का जाला टूटा
हाथी मछली का जाला टूटा
कृपा निधान हरे चलूल
सूखे कासट हरे चलूल
ऊंचे थले फूले कमल अनूप
ऊंचे थले फूले कमल अनूप
अग्नि निवारी सतगुर देव
अग्नि निवारी सतगुर देव
के सेवक अपनी लायो
सेवक अपनी लायो सेव
कृपा निधान अकीर्त कणा का करे उधार
अकीर्त कणा का करे उधार
प्रभ मेरा है सदा दयाल
प्रभ मेरा है सदा दयाल
संत जना का
सदा सहाई
संत जना का सदा सहाई चरण कमल नानक शरणाई
चरण कमल नानक शरणाई
हे कृपा निधान प्रीतम ब्रह्मे रहाव दी तुक च महाराज कृपा निधान लफज वरत देने अकाल पुरख ली पियो किरपा दा खजाना है निधान है ओदी किरपा दा को अंत नी असंख खत्ते खिन बख्शन हारा नानक साहिब सदा दयारा ਤੇ ਉਹਦੀ ਦਿਆਲਤਾ ਦਾ ਕੋਈ ਅੰਤ ਨਹੀਂ ਹੈ ਇਹ ਸਾਰਾ ਸ਼ਬਦ ਇਸ ਰਹਾਉ ਦੇ ਦੁਆਲੇ ਪਾਉਂਦਾ ਹੈ ਰਹਾਉ ਦੀ ਤੁਕ ਦੱਸਦੀ ਹੈ ਵੀ ਆਹ ਜਿਹੜੀਆਂ ਉਤਲੀਆਂ ਅਤੇ ਥੱਲੀਆਂ ਸਤਰਾਂ ਹੈ ਦੇਖੋ ਕਿਹੋ ਜਿਹਾ ਦਾ ਉਧਾਰ ਕਰਦਾ ਉਹ ਕਿਰਪਾ ਕਰਦਾ ਹੈ ਅਕਿਰਤ ਕਣਾ ਕੋ ਕਰੇ ਉਧਾਰ ਸਭ ਦਾ ਐਡਾ ਦਿਆਲੂ ਹੈ ਉਹ ਅਸੰਖ ਖੱਤੇ ਖਿਨ ਬਖਸ਼ਣ ਹਾਰ ਨਾਨਕ ਸਾਹਿਬ ਸਦਾ ਦਿਆਰਾ ਤਾਂ ਕਿਰਪਾ ਨਿਧਾਨ ਦਾ ਲਫ਼ਜ਼ ਆਇਆ ਹੈ ਗੁਰੂ ਅਕਾਲ ਪੁਰਖ ਦੇ ਬਹੁਤ ਸਾਰੇ ਗੁਣ ਨੇ ਉਹਨਾਂ ਦਾ ਇੱਕ ਇਹ ਵੀ ਗੁਣ ਹੈ
ਉਹਦਾ ਨਾਂ ਹੀ ਦਿਆਲ ਹੈ। ਪਰ ਦਿਆਲ ਲਫ਼ਜ਼ ਦੇ ਨਾਲ ਸਦਾ ਹੀ ਦੀਨ ਆਏਗਾ, ਦੀਨ ਤੇ ਦਿਆਲ ਹੋਊਗਾ, ਹੰਕਾਰੀ ਤੇ ਦਿਆਲ ਨਹੀਂ ਉਹ ਕਦੀ ਵੀ ਹੁੰਦਾ। ਜਿੰਨ ਚਿਕਰ ਬੰਦਾ ਦੀਨਤਾ 'ਚ ਨਹੀਂ ਆਉਂਦਾ, ਗਰੀਬੀ 'ਚ ਨਹੀਂ ਆਉਂਦਾ, ਉਹ ਦਿਆਲ ਨਹੀਂ ਹੁੰਦਾ। ਉਹ ਕਹਿੰਦਾ ਇਹਨੂੰ ਲਾ ਲੈਣ ਦੇ ਜ਼ੋਰ ਆਪਣਾ ਜ਼ਰਾ। ਜਦੋਂ ਸਾਰੇ ਪਾਸੇ ਟੁੱਟ ਜਾਂਦੇ ਹੈ ਐਨ ਦੀਲ, ਫਿਰ ਹੋ ਜਾਂਦਾ, ਫਿਰ ਉਹ ਦੀਨ ਤੇ ਦਿਆਲ ਹੁੰਦਾ। ਇਸ ਕਰਕੇ ਉਹਦਾ ਨਾਂ ਦੀਨ ਦਿਆਲ ਵੀ ਹੈ। ਉਹਦੇ ਗੁਣ ਇੰਨੇ ਨਹੀਂ ਵਰ ਨਹੀਂ ਸਕਦੇ। ਇਸ ਦੇ ਵਿੱਚ ਇੱਕੋ ਇੱਕ ਗੁਣ ਦਿੱਤਾ ਹੈ ਭਈ ਕੀ ਇਹ ਪੋਸੀਬਲ ਹੋ ਸਕਦਾ ਹੈ ਵੀ ਜਿਹੜਾ ਸ਼ੇਰ ਹੈ ਉਹ ਗਊਆਂ ਨੂੰ ਚਾਰੇ, ਗਊ ਕੋ ਚਾਰੇ ਸਾਰ ਦੂਲ, ਇੱਥੋਂ ਸ਼ਬਦ ਸ਼ੁਰੂ ਹੁੰਦਾ। ਕਿਉਂਕਿ ਸ਼ਬਦ ਗਾਉਣ ਦਾ ਇੰਨਾ ਮਹੱਤਵ ਨਹੀਂ ਹੈ ਜਿੰਨਾ ਇਹਨੂੰ ਵਿਚਾਰਨ ਦਾ ਹੈ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਸ਼ਬਦ ਜੋ ਪੜ੍ਹਦੇ ਹੈ ਉਹਦੇ ਲਈ ਬਾਬੇ ਨਾਨਕ ਨਾ ਦੱਖਣੀ ਓਂਕਾਰ 'ਚ ਲਿਖਿਆ ਹੈ, ਹੁਕਮ ਹੈ ਮਹੱਲੇ ਪਹਿਲੇ ਦਾ ਵੀ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸੱਚਾ। ਮੇਰੀ ਬਾਣੀ ਨੂੰ ਸ਼ਬਦਾਂ ਨੂੰ ਸਮਝੋ ਬੁੱਝੋ, ਔਰ ਇਹਨੂੰ ਪੜ੍ਹਿਆ ਨਾਹੀ ਭੇਦ ਬੁੱਝਿਆ ਪਾਵਣਾ। ਇਹਨੂੰ ਗਾਉਣਾ ਵੀ ਤੁਹਾਨੂੰ ਕੁਛ ਨਹੀਂ ਮੰਨਣਾ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੇ। ਸ਼ਬਦਾਂ ਨੂੰ ਪੜ੍ਹ ਪੜ੍ਹ ਕੇ ਭਗਤੀ ਕਰਨੀ ਹੈ, ਅਸੀਂ ਨਾਮ ਜਪਣਾ ਹੈ। ਇਸ ਕਰਕੇ ਇਸ ਸ਼ਬਦ ਦੇ ਜੇ ਡਿਕਸ਼ਨਰੀ ਮੀਨਿੰਗ ਨਾ ਲਾਂਗੇ ਤਾਂ ਅਸੀਂ ਗਾਉਣ ਵੇਲੇ ਉਸ ਭਾਵਾਂ ਦੇ ਦੇਸ਼ 'ਚ ਨਹੀਂ ਖੇਲ ਸਕਾਂਗੇ ਜਿੱਥੇ ਦਾ ਇਹ ਸ਼ਬਦ ਹੈ। ਤੋ ਸ਼ਬਦ ਲਿਖਦਾ ਹੈ ਵੀ ਸਾਰਦੂਲ ਕਹਿੰਦੇ ਆ ਸ਼ੇਰ ਨੂੰ, ਤਦੇ ਕਈਆਂ ਦਾ ਨਾਂ ਹੁੰਦਾ ਸਰਦੂਲ ਸਿੰਘ। ਡਬਲ ਸ਼ੇਰ ਹੋ ਗਿਆ, ਇੱਕ ਸਿੰਘ ਅਤੇ ਨਾਲ ਸਰਦੂਲ ਵੀ। ਸਰਦੂਲ ਸਿੰਘ ਦਾ ਮਤਲਬ ਵੀ ਹੈ ਸ਼ੇਰ ਅਤੇ ਡਬਲ ਸ਼ੇਰ, ਤੋ ਸਿੰਘ ਦਾ ਸਕੇਅਰ ਬਣ ਗਿਆ। ਤੋ ਇਸ ਕਰਕੇ ਸਰਦੂਲ ਸਿੰਘ ਇੱਥੇ ਬਾਣੀ ਦਾ ਲਫ਼ਜ਼ ਹੈ, ਸਾਰੇ ਬਾਣੀ ਦੇ ਲਫ਼ਜ਼ ਸਿੰਘ ਵਰਤਦੇ ਸੀ ਨਾਵਾਂ ਨਾਲ ਤਾਂ ਕਿ ਬਾਣੀ ਸਮਝ ਆ ਸਕੇ। ਗਊ ਕੋ ਚਾਰੇ ਸਾਰਦੂਲ, ਵੀ ਇਹ ਪੋਸੀਬਲ ਹੋ ਸਕਦਾ ਵੀ ਗਾਈਆਂ ਨੂੰ ਸ਼ੇਰ ਚਾਰਨ ਡਿਆ, ਹਾਲਾਂਕਿ ਗਾਈਆਂ 'ਤੇ ਡਰ ਕੇ ਭੱਜ ਜਾਂਦੀਆਂ, ਸ਼ੇਰ ਖਾਣ ਪੈਂਦਾ ਉਹਨਾਂ ਨੂੰ। ਇੱਥੇ ਮਤਲਬ ਹੈ ਭਈ ਇਹ ਅਜੀਬ ਚੀਜ਼ ਹੋ ਗਈ ਵੀ ਮਨ ਦੀਆਂ ਬਿਰਤੀਆਂ ਜਿੰਨੀਆਂ ਗਾਈਆਂ ਸੀ ਉਹਨਾਂ ਨੂੰ ਮਨ ਅੱਗੇ ਮਨ ਕੋਲੋਂ ਡਰਦੀਆਂ ਸੀ ਇੰਦਰੀਆਂ ਸਾਰੀਆਂ, ਹੁਣ ਮਨ ਹੀ ਉਹਨਾਂ ਨੂੰ ਆਲੇ ਦੁਆਲੇ ਚਾਰਨ ਡੇ। ਐਸਾ ਮਨ ਕਾਬੂ ਆ ਗਿਆ ਉਹ ਬਿਰਤੀਆਂ ਨੂੰ ਆਲੇ ਦੁਆਲੇ ਸਾਰੀਆਂ ਅੰਦਰਲੀਆਂ ਇੰਦਰੀਆਂ 'ਤੇ ਉਹਨੇ ਆਪਣਾ ਉਹ ਖੁੰਖਾਰ ਪਾਉਣਾ ਮਨ ਨਾ ਛੱਡ ਦਿੱਤਾ, ਬਗਿਆੜ ਪਾਉਣਾ, ਔਰ ਉਹਨਾਂ ਦੇ ਨਾਲ ਮਿਲ ਕੇ ਅਵੀ ਰੱਬ ਦਾ ਨਾਮ ਜਪਣ ਲੱਗ ਪਿਆ। ਇਸ ਕਰਕੇ ਇਹ ਉਹਦੀ ਪਹਿਲੀ ਕਿਰਪਾ, ਵੱਡਾ ਗੁਣ ਹੈ ਵੀ ਇਨਸਾਨ ਦਾ ਮਨ ਜਦੋਂ ਵੱਸ ਆ ਜਾਂਦਾ ਇਹ ਸਾਰੀਆਂ ਇੰਦਰੀਆਂ ਨੂੰ ਸਗਾਂ ਸਹਾਇਤਾ ਦਿੰਦਾ ਹੈ ਨਾਲ ਰਲ ਕੇ ਉਹਨਾਂ ਇੰਦਰੀਆਂ ਦੇ ਨਾਲ। ਇਹ ਬਹੁਤ ਉੱਚ ਚੋਟੀ ਪਹਿਲੀ ਲਈ ਹੈ, ਇੰਨੇ ਰਹਾਓ 'ਚ ਸਮਾ ਜਾਣਾ। ਰੱਬ ਦਾ ਸਭ ਤੋਂ ਵੱਡਾ ਗੁਣ ਹੈ ਵੀ ਬੰਦੇ ਦਾ ਮਨ ਉਹਦੇ ਵੱਸ 'ਚ ਕਰ ਦਿੰਦਾ ਗਊ ਵਾਂਗੂ। ਉਹ ਫਿਰ ਉਹ ਜਿਹੜਾ ਗਾਂ ਸ਼ੇਰ ਹੁੰਦਾ ਮਨ ਸਦਾ ਹੀ ਸ਼ੇਰ ਵਾਂਗੂ ਡਰਾਉਣਾ ਲੱਗਦਾ ਸੀ ਵੀ ਬੜਾ ਇਹ ਕਿੱਦਾਂ ਮੈਂ ਇਹਨੂੰ ਫਤਿਹ ਕਰੂੰਗਾ। ਉਹ ਮਹਾਰਾਜ ਕਹਿੰਦਾ ਇਹ ਤੇ ਆਪੇ ਹੀ ਗਊ ਵਾਂਗੂ ਗਊਆਂ ਨੂੰ ਚਰਾਉਣ ਡਿਆ।
ਗਊ ਕੋ ਚਾਰੇ ਸਾਰਦੂਲ, ਗਊ ਕੋ ਚਾਰੇ ਸਾਰਦੂਲ,
ਪਰ ਕਦੋਂ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ। ਗਊ ਨੂੰ ਕਦੋਂ ਚਾਰੇਗਾ? ਜਦੋਂ
ਆਪਣਾ ਪ੍ਰਭ ਨਦਰ ਨਿਹਾਲੇ, ਆਪਣਾ ਪ੍ਰਭ ਨਦਰ ਨਿਹਾਲੇ।
ਇਹ ਸ਼ਬਦ 'ਚ ਹੋਰ ਖੂਬੀ ਹੈ, ਚਾਰ ਪਦੇ ਨੇ, ਚਾਰ ਚਾਰ ਲਾਈਨਾਂ ਤੋਂ ਬਾਅਦ ਸਟੋਕਾਂ ਤੋਂ ਬਾਅਦ ਇੱਕ ਹਿੰਸਾ ਪਾਇਆ ਮਹਾਰਾਜ ਨੇ। ਇਸ ਕਰਕੇ ਚਾਰ ਚਾਰ ਤੁਕਾਂ ਦੇ ਜੁੱਟ ਨੇ ਇਹ। ਇਹ ਚੌਹਾਂ ਤੁਕਾਂ ਦੇ ਵਿੱਚ ਜਿਹੜੀ ਚੌਥੀ ਤੁਕ ਹੋਊਗੀ ਨਾ ਉੱਥੇ ਕਿਰਪਾ ਦੀ ਨਿਸ਼ਾਨੀ ਆ ਜੂਗੀ ਵੀ ਇਹ ਸਾਰੀਆਂ ਚੀਜ਼ਾਂ। ਗਊ ਕੋ ਚਾਰੇ ਸਾਰਦੂਲ, ਕੌਡੀ ਕਾ ਲਖ ਹੂਆ ਮੂਲ, ਬੱਕਰੀ ਕੋ ਹਸਤੀ ਪ੍ਰਤਪਾਲੇ, ਕਾਹਦੇ ਨਾਲ ਹੋਊਗਾ? ਚੌਥੀ ਤੁਕ 'ਚ ਅਸਰ ਕੱਢਿਆ ਹੋਊਗਾ। ਇਸ ਕਰਕੇ ਸਾਰੀ ਬੰਧਤ ਸ਼ਬਦ ਦੀ ਇਹ ਹੈ ਵੀ ਚੌਥੀ ਤੁਕ ਧਿਆਨ ਨਾ ਸੁਣਨੀ, ਉਹ ਰਹਾਉ ਦੀ ਤੁਕ ਦੇ ਦੁਆਲੇ ਰੱਬ ਦੀ ਕਿਰਪਾ ਜ਼ਾਹਰ ਕਰੂ। ਇਸ ਕਰਕੇ ਵੀ ਕੀ ਇਹ ਹੋ ਸਕਦਾ ਗਊ ਕੋ ਚਾਰੇ ਸਾਰਦੂਲ, ਕੌਡੀ ਕਾ ਲੱਖ ਹੁਆ ਮੂਲ ਵੀ ਕੌਡੀ ਸੀ ਇੱਕ ਆਦ ਕੌਡੀ ਕਾ ਲੱਖ ਹੁਆ ਮੀਲ ਆ ਨਾਮ ਦੇ ਭਗਤ ਬਾਰੇ ਆਉਂਦਾ ਜੀ ਆੜ ਰਾਮ ਕੋ ਛੀਪਰੋ ਹੋਇਓ ਲਾਖੀਣਾ ਇਹ ਉਹਦੇ ਵੱਲ ਇਸ਼ਾਰਾ ਹੈ ਵੀ ਅੱਧੀ ਕੌਡੀ ਦਾ ਛੀਂਬਾ ਸੀ ਉਹ ਲੱਖਾਂਪਤੀ ਹੋ ਗਿਆ ਅੰਦਰਲੇ ਧਨ ਦੇ ਨਾਲ ਇਸ ਕਰਕੇ ਮਹਾਰਾਜ ਕਹਿੰਦੇ ਕੌਡੀ ਕਾ ਲੱਖ ਹੁਆ ਮੂਲ ਬੱਕਰੀ ਕੋ ਹਸਤੀ ਪ੍ਰਤਪਾਲੇ ਹਾਥੀ ਜਿਹੜਾ ਉਹ ਬੱਕਰੀ ਨੂੰ ਵੀ ਪਾਲ ਰਿਹਾ ਸਾਰਾ ਏਡਾ ਵੱਡਾ ਉਹ ਜਾਨਵਰ ਛੋਟੇ ਸਾਰ ਇਹ ਸਾਰਾ ਕਦੋਂ ਹੋਇਆ ਚੌਥੀ ਤੁਕ ਦੇਖਿਓ ਕੀ ਹੈ ਪਹਿਲਾਂ ਪਹਿਲੀਆਂ ਤਿੰਨ ਤੁਕਾਂ ਕਹਾਂਗੇ ਚੌਥੀ ਚ ਰਹਾਉ ਦਾ ਭਾਵ ਅਰਥ ਆਏਗਾ ਗਊ ਕੋ ਚਾਰੇ ਸਾਰ ਹਸਤੀ ਪ੍ਰਤਪਾਲੇ
ਬੱਕਰੀ ਕੋ ਹਸਤੀ ਪ੍ਰਤਪਾਲੇ
ਆਪਣਾ ਪ੍ਰਭ ਨਦਰ ਨਿਹਾਲੇ
ਆਪਣਾ ਪ੍ਰਭ ਨਦਰ ਨਿਹਾਲੇ
ਚਾਰ ਤੁਕਾਂ ਕਹੀਆਂ ਆਪਣੇ ਆਪ ਮੂੰਹ ਚੋਂ ਰਹਾਉ ਦੀ ਤੁਕ ਉੱਠੇਗੀ ਵੀ ਉਹ ਕੌਣ ਇਹੋ ਜਿਹਾ ਉਹ ਹੈ
ਕਿਰਪਾ
ਇਹ ਐਡਾ ਉੱਚਾ ਗਿਆਨ ਆਇਆ ਹੈ ਸਾਰੇ ਮਹੱਲਿਆਂ ਨੂੰ ਜਾਂ ਜਿਹੜੀ ਬਾਣੀ ਸਾਡੀ 1429 ਸਫ਼ੇ ਚ ਆਈ ਹੈ ਇਹਦੇ ਵਿੱਚ ਰਹਾਉ ਮਹਾਰਾਜ ਨਾ ਕੋ ਸੋਚ ਕੇ ਬੈਠ ਕੇ ਨੀ ਕਵਿਤਾ ਨੂੰ ਚੀਜ਼ਾਂ ਲਿਖੀਆਂ ਜਦੋਂ ਉੱਤੋਂ ਸ਼ਬਦ ਆਉਂਦਾ ਹੈ ਚੌਥੀ ਤੁਕ ਤੋਂ ਬਾਅਦ ਆਪਣੇ ਆਪ ਰਹਾਉ ਉੱਠਦਾ ਹੈ ਵੀ ਇਹੋ ਜਿਹਾ ਕਿਹੜਾ ਹੈ ਉਹ ਹੈ
ਕਿਰਪਾ ਮੇਰੇ
ਅਗਲੀਆਂ ਚਾਰ ਤੁਕਾਂ ਆਉਣ ਲੱਗੀਆਂ ਹਨ ਉਹਨਾਂ ਦੀ ਮੈਂ ਆਊਟਲਾਈਨ ਦੱਸ ਦਵਾਂ ਕਿ ਇਹ ਵੀ ਚੀਜ਼ ਹੋ ਸਕਦੀ ਹੈ ਵੀ ਬਿੱਲੀ ਦੇ ਸਾਹਮਣੇ ਮਾਸ ਪਿਆ ਹੋਵੇ ਤੇ ਬਿੱਲੀ ਮਾਸ ਨਾ ਖਾਵੇ ਦੀਸਤ ਮਾਸ ਨਾ ਖਾਏ ਬਿਲਾਈ ਬਿਲਾਈ ਬਹੁਤ ਵਾਰੀ ਬਾਣੀ ਚ ਲਫ਼ਜ਼ ਆਏਗਾ ਉਹਦਾ ਮੈਨੇ ਬਿਲਾਈ ਬਿੱਲੀ ਬਿੱਲੀ ਮਾਸ ਤੋਂ ਹਟ ਜਾਏ ਮੋਹਰੇ ਮਾਸ ਪਿਆ ਹੋਏ ਇਹ ਹੈ ਮਨ ਦੇ ਸਾਹਮਣੇ ਜੋਬਨ ਤੇ ਰੂਪ ਭਾਵੇਂ ਪਿਆ ਹੋਏ ਅੰਦਰ ਕਾਮ ਨਹੀਂ ਉਛੜੇਗਾ ਇਹ ਉਹਦੇ ਵੱਲ ਇਸ਼ਾਰਾ ਹੈ ਵੀ ਸਾਹਮਣੇ ਮਾਸ ਪਿਆ ਲੇਕਿਨ ਅੰਦਰੋਂ ਰੁਚੀ ਨਹੀਂ ਉੱਠਦੀ ਇਸ ਕਰਕੇ ਰੂਪ ਤੇ ਕਾਮ ਤੋਂ ਪਰੇ ਹੋ ਜਾਣ ਦੀ ਇਹ ਦਸ਼ਾ ਸਭ ਤੋਂ ਪਹਿਲਾਂ ਰਹਾਉ ਤੋਂ ਸਭ ਤੋਂ ਨੀਵੀਂ ਸਟੇਜ ਤੋਂ ਸ਼ੁਰੂ ਕਰਦੇ ਮਹਾਰਾਜ ਉਹ ਕਹਿੰਦੇ ਆ ਚਾਰ ਤੁਕਾਂ ਦੇਖੋ ਹਰ ਇੱਕ ਦੀ ਪਹਿਲਾਂ ਇਹ ਹਾਲਤ ਹੋਊਗੀ ਪਰ ਜੇ ਕਿਰਪਾ ਨਿਧਾਨ ਉਹਦੇ ਤੇ ਹੋ ਜਾਏ ਫਿਰ ਕੀ ਹੋਏਗਾ
ਦੀਸਤ ਮਾਸ ਨਾ ਖਾਏ ਬਿਲਾਈ ਦੀਸਤ ਮਾਸ ਨਾ ਖਾਏ ਬਿਲਾਈ ਮਹਾ ਕਸਾਬੇ ਛੁਰੀ ਛੱਡ ਪਾਈ ਮਹਾ ਕਸਾਬੇ ਛੁਰੀ ਛੱਡ ਪਾਈ
ਐਡਾ ਵੱਡਾ ਜਲਾਦ ਜਿਹੜਾ ਹੋਏਗਾ ਜੀ ਉਹਦੇ ਤੇ ਕਿਰਪਾ ਹੋ ਜੂਗੀ ਉਹ ਮਾਰੇਗਾ ਛੁਰੀ ਭਗਾ ਕੇ ਕਹਿੰਦੇ ਮੈਂ ਨੀ ਇਹ ਕਿਰਤ ਕਰਦਾ ਇਹ ਜੀਆਂ ਨੂੰ ਕੋਣ ਦੀ ਗਲ ਵੱਢਣ ਦੀ ਉਹ ਛੁਰੀ ਸੁੱਟ ਦੇਗਾ ਪਰ ਕਦੋਂ ਜਦੋਂ
ਕਿਰਪਾ
ਅਸੀਂ ਇਹ ਸਾਰੀ ਸ਼ਬਦ ਚੌਂਕੀ ਲਾਈ ਦੀ ਤਦੇ ਹੈ ਵੀ ਤਦੇ ਅਸੀਂ ਘਰ ਬੈਠ ਕੇ ਹਰ ਸ਼ਬਦ ਪੜ੍ਹਨ ਲੱਗੇ ਬੜੇ ਐਸ ਥੰਮ ਰੂਲਾਂ ਨਾਲ ਅਸੀਂ ਉਸ ਸ਼ਬਦ ਨੂੰ ਵਿਚਾਰੀਏ ਜਿੱਦਾਂ ਸੰਗਤ 'ਚ ਵਰਤਦਾ ਸ਼ਬਦ ਵੀ ਇਹ ਮਹਾਰਾਜ ਨੇ ਐਡਾ ਸ਼ਬਦ ਲਿਖਿਆ ਇਹਦੇ 'ਚ ਕੀ ਚਾਲ ਰੱਖੀ ਹੈ ਇਹਦੇ ਰਹਾਉ ਦੀ ਤੁਕ ਕੀ ਹੈ ਇਹਦਾ ਭਾਵ ਅਰਥ ਕੀ ਹੈ ਸ਼ਬਦ ਕੀ ਕਹਿੰਦਾ ਹੈ ਅਸੀਂ ਕਿੱਧਰ ਲੱਗਣਾ ਹੈ ਤਾਂ ਜਾ ਕੇ ਪਰਮੇਸ਼ਰ ਅਤੇ ਗੁਰੂ ਦੀ ਸਮਝ ਆਏਗੀ ਉਹਦੇ ਨਾਲ ਫਿਰ ਪਿਆਰ ਪਏਗਾ ਕਿਸੇ ਨਾਲ ਪਿਆਰ ਅਸੀਂ ਕਿਉਂ ਪਾਉਂਦੇ ਹਾਂ ਉਹਦੀ ਦੇਹ ਨਾਲ ਪਿਆਰ ਨਹੀਂ ਹੁੰਦਾ, ਉਹਦੇ ਗੁਣਾਂ ਨਾਲ ਪਿਆਰ ਹੁੰਦਾ। ਜੋ ਇਨਸਾਨ ਦੇ ਗੁਣ ਹੋਣਗੇ ਉਹਨਾਂ ਦਾ ਦੂਸਰੇ ਕੋਈ ਲੋਕ ਉਹਨਾਂ ਦੇ ਗੁਣਾਂ ਦਾ ਪਿਆਰ ਕਰੇਗਾ। ਦੇਹ ਦੇ ਬਿਨਸ ਜੇ ਦਿਨ ਬੇਹ ਤੇ ਮੈਟਰ ਹੈ, ਜਿਸਮ ਹੈ, ਇਹਦਾ ਇਹਨੇ ਕੋਈ ਮਹਿਸੂਸ ਨਹੀਂ ਕਰਨਾ। ਅੰਦਰ ਗੁਣਾਂ ਨੂੰ ਗੁਣਾਂ ਨਾਲ ਮਹਿਸੂਸ ਕਰਨਾ, ਦਿਲ ਨੂੰ ਦਿਲ ਦੀ ਰਾਹ ਹੁੰਦੀ। ਇਹ ਸਪਿਰਚੁਅਲ ਚੀਜ਼ਾਂ ਹੈ ਪਿਆਰ। ਪਿਆਰ ਕੋਈ ਤੋਲਿਆ ਨਹੀਂ ਜਾ ਸਕਦਾ, ਪਿਆਰ ਨਾਪਿਆ ਨਹੀਂ ਜਾ ਸਕਦਾ, ਪਿਆਰ ਕੋਈ ਦਿਖਾਇਆ ਨਹੀਂ ਜਾ ਸਕਦਾ ਕੀ ਹੈ ਉਹ 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 ਉਹਦੀ। ਇਸ ਤਰ੍ਹਾਂ ਕਿਰਪਾਲ ਜਿਹੜਾ ਗੁਰੂ ਦੀ ਇੱਥੇ ਵਡਿਆਈ ਦੱਸ ਰਹੇ ਨੇ, ਉਹਦੀ ਮਿਹਰ, ਉਹਨੂੰ ਮਿਹਰ ਨੂੰ ਅਸੀਂ ਦੱਸ ਨਹੀਂ ਸਕਦੇ, ਮਹਿਸੂਸ ਕਰ ਸਕਦੇ ਹਾਂ। ਜਿਹਨਾਂ ਨਾਲ ਮਹਿਸੂਸ ਕੀਤੀ ਹੈ ਉਹ ਕੀਤੀ ਹੈ ਭਾਈ, ਦੀਸਤ ਮਾਸ ਨਾ ਖਾਏ ਪਿਲਾਈ,
ਦੀਸਤ ਮਾਸ ਨਾ ਖਾਏ ਪਿਲਾਈ,
ਮਹਾ ਕਸਾਬੇ ਛੁਰੀ ਸਕਦਾ,
ਪਰ ਕਦੋਂ
ਕਰਨ ਹਾਰ ਪ੍ਰਭ ਹਿਰਦੇ ਊਠਾ, ਹਾਥੀ ਮਛਲੀ ਕਾ ਜਾਲਾ ਹੈ, ਕਰਨ ਹਾਰ ਪ੍ਰਭ ਹਿਰਦੇ ਊਠਾ, ਹਾਥੀ ਮਛਲੀ ਕਾ ਜਾਲਾ।
ਇਹੋ ਜਿਹਾ ਹੋਰ ਕੌਣ ਹੋ ਸਕਦਾ ਹੈ ਜਿਹੜੇ ਕਿ ਇੰਨੇ ਕੰਮ ਕਰਦੇ, ਉਹ ਕੌਣ ਹੈ?
ਕਿਰਪਾ
ਸੂ ਕੇ ਕਾਸਟ ਹਰੇ ਚਲੂ ਲੈ,
ਸੂ ਕੇ ਕਾਸਟ ਹਰੇ ਚਲੂ
ਲੈ, ਉੱਚੇ ਥਲੇ ਫੁੱਲੇ ਕਮਲ ਅਨੂਪ,
ਉੱਚੇ ਥਲੇ ਫੁੱਲੇ ਕਮਲ
ਅਨੂਪ। ਇਹ ਵੀ ਕਦੀ ਹੋ ਸਕਦਾ ਵੀ ਐਡਾ ਭਾਰਾ ਰੇਗਿਸਤਾਨ ਹੋਵੇ ਔਰ ਉਹਦੇ ਚ ਫੁੱਲ ਖੜੇ ਹੋਣ? ਇਹ ਅੰਦਰ ਮਨ ਜਿਸ ਵੇਲੇ ਨਾਮ ਦੀ ਦਸ਼ਾ ਚ ਨਹੀਂ ਹੁੰਦਾ, ਅੰਦਰ ਨਾਮ ਦੇ ਚਲਕਾਰੀ ਜਾਂ ਨਾਮ ਦਾ ਰਸ ਨਹੀਂ ਆਉਂਦਾ, ਅੰਦਰ ਬੰਦੇ ਦਾ ਸੁੱਕਾ ਹੁੰਦਾ, ਰੇਗਿਸਤਾਨ ਬਣਿਆ ਹੁੰਦਾ। ਇਹਦੇ 'ਚ ਫਿਰ ਜਦੋਂ ਕਮਲ ਪੈਦਾ ਹੁੰਦੇ, ਇਹ ਹੈ ਘਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾ। ਕਈ ਵਾਰੀ ਕੱਲਰਾਂ ਦੇ ਘਰ ਦੇ ਵਿੱਚ ਵੀ, ਦੈਂਤਾਂ ਦੇ ਘਰ ਦੇ ਵਿੱਚ ਵੀ ਕਮਲ ਪੈਦਾ ਹੋ ਜਾਂਦਾ, ਪਰ ਕਦੋਂ?
ਕਿਰਪਾ ਪ੍ਰਭ
ਇਹ ਉਹਦੀ ਖੇਡ ਹੈ।
ਹਰਨਾਕਸ਼ ਦੇ ਘਰ ਦੈਂਤ ਪੈਦਾ ਕਰਦੇ ਤੇ ਗੁਰੂ ਰਾਮਦਾਸ ਸਾਹਿਬ ਰੱਬ ਰੂਪ ਦੇ ਘਰ ਅੱਗੇ ਪਿੜਥੀਆ ਪੈਦਾ ਕਰਦੇ।
ਕਿਰਪਾ ਨੇ ਦਾਨ ਪ੍ਰੀਤਮ ਪ੍ਰਭ ਮੇਰੇ ਵਰਨੇ ਨਾ ਸਾਥਾ ਬਹੁਤ,
ਇਹ ਸੂਕੇ ਕਾਸਟ ਹਰੇ ਚਲੂ ਲੈ,
ਅਗਨ ਨਿਵਾਰੀ ਸਤਿਗੁਰਦੇਵ, ਅਗਨ ਨਿਵਾਰੀ ਸਤਿਗੁਰਦੇਵ,
ਸੇਵਕ ਆਪਣੀ ਲਾਇਓ ਸੇਵਕ
ਅਕਿਰਤ
ਕਣਾ ਕਾ ਕਰੇ ਉਧਾਰ,
ਅਕਿਰਤ
ਕੈਸੀ ਅਜੀਬ ਚੀਜ਼ ਹੈ ਰੱਬ ਐਡਾ ਦਿਆਲ ਹੈ। ਇੱਕ ਘਰ ਤੇ ਨਾਮ ਜਪਣ ਵਾਲਾ, ਉਹਦੇ ਚ ਸਾਰੇ ਨਾਮ ਜਪਦੇ ਹੈ, ਦੂਸਰਾ ਨਾਲ ਦਾ ਹੀ ਗੁਆਂਢ ਉਹ
ਉਹ ਰੱਬ ਨੂੰ ਗਾਲਾਂ ਕੱਢਦਾ। ਉਹ ਐਡਾ ਉਹ ਕਹਿੰਦਾ ਕਿਹੜਾ ਰਾੜਾ ਰੱਬ ਮਾਰਿਆ ਐਵੇਂ, ਰੱਬ ਮਾਰਨ ਡਏ ਹਰ ਵੇਲੇ ਐਵੇਂ, ਕਿਹੜਾ ਰਾੜਾ ਰੱਬ ਦਿਸਦਾ ਹੈ ਕੋਈ ਰੱਬ, ਉਹ ਮੰਨਣ ਵਾਲਾ ਹੀ ਹੈ ਨਹੀਂ, ਨਾਸਤਿਕ ਹੈ। ਪਰ ਧੰਨ ਸਾਡਾ ਐਡਾ ਵੱਡਾ ਪ੍ਰੀਤਮ ਹੈ, ਦੋਨਾਂ ਨੂੰ ਇੱਕੋ ਜਿਹੀ ਧੁੱਪ ਦੇ ਰਿਹਾ। ਇਹ ਨਹੀਂ ਕਹਿੰਦਾ ਵੀ ਲੈ ਵੀ ਸੂਰਜਾ ਤੂੰ ਆਹ ਜਿਹੜੀਆਂ ਰੇਜ ਆ ਜਾਂ ਧੁੱਪ ਹੈ ਐਸ ਘਰ 'ਤੇ ਪਾਈ, ਕਿਉਂਕਿ ਆ ਦੂਸਰੇ ਨੂੰ ਕਿਤੇ ਭੇਜ ਦੇ, ਇਹ ਤਾਂ ਮੈਨੂੰ ਗਾਲਾਂ ਕੱਢਦਾ। ਨਹੀਂ,
ਆ ਕਿਰਤ ਕਰਨਾ ਕਾ ਕਰੇ ਉਧਾਰ, ਆ ਕਿਰਤ ਕਰਨਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਿਆਰ, ਹੇ ਪ੍ਰਭ ਮੇਰਾ ਹੈ ਸਦਾ ਦਿਆਰ,
ਸੰਤ ਜਨਾ ਕਾ ਸਦਾ ਸਹਾਰੀ,
ਚਰਨ ਕਮਲ ਨਾਨਕ ਸਰਣਾਈ, ਚਰਨ ਕਮਲ ਨਾਨਕ ਸਰਣਾਈ, ਕਿਰਪਾ ਨਿਧਾਨ ਪ੍ਰੀਤਮ ਮੇਰੇ,
ਇਹ ਮਹਕ ਸਾਬੇ ਮਹਕ ਸਾਬੇ ਛੁਰੀ ਸੱਟ ਪਾਈ,
ਏ ਮਹਕ ਸਾਬੇ
ਇਹ ਛੁਰੀ ਸੱਟ ਪਾਈ, ਏ ਮਹਕ ਸਾਬੇ ਮਹਕ ਸਾਬੇ
ਛੁਰੀ ਸੱਟ ਪਾਈ, ਏ ਮਹਕ ਸਾਬੇ ਛੁਰੀ ਸੱਟ ਪਾਈ।
ਮਹੱਲੇ ਪੰਜਵੇਂ ਦਾ ਸ਼ਬਦ ਹੈ ਮਹਾਂਕ ਸਾਬੇ, ਕਿਹਦੇ ਵੱਲ ਇਸ਼ਾਰਾ ਹੈ? ਉਹਦਾ ਹੀ ਸ਼ਬਦ ਫਿਰ ਮਹੱਲਾ ਪੰਜਵਾਂ। ਜਦੋਂ ਗੁਰੂ ਨਾਨਕ ਦਾ ਸਿੱਖ ਬਣ ਗਿਆ, ਉਹ ਫਿਰ ਸਦਨੇ ਕਸਾਈ ਨਾਲ ਸ਼ਬਦ ਉਚਾਰਿਆ ਅਤੇ ਉਹ ਫਿਰ ਗੁਰਮੁਖੀ ਲਿਪੀ 'ਚ ਲਿਖ ਕੇ ਪੇਸ਼ ਕੀਤਾ। ਇਹਦਾ ਕੀ ਪਰੂਫ ਹੈ ਕਿ ਗੁਰੂ ਨਾ ਅਰਜਨ ਨਾ ਜਾਂ ਗੁਰੂਆਂ ਨਾ ਸਦਨਾ ਕਸਾਈ ਨਾਮ ਦੇਵ ਵੇਲੇ ਹੋਇਆ, ਜਿਹੜਾ ਕਿ ਗੁਰੂ ਮਹਾਰਾਜ ਤੋਂ ਵੀ 100-150 ਸਾਲ ਪਹਿਲਾਂ ਹੋਏ ਨੇ। ਔਰ ਜਿਸ ਵੇਲੇ ਬਾਬੇ ਨਾਮਦੇਵ ਦੀ ਅਖੀਰਲੇ ਦਿਨ ਆਏ, ਉਹ ਪੰਜਾਬ 'ਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲੇ ਦੇ ਲਾਗੇ ਮਹਿਤਾ ਚੌਂਕ, ਜਿੱਥੇ ਪਿੰਡਰਾਲਾ ਦਾ ਡੇਰਾ ਸੀ ਉਹਦੇ ਲਾਗੇ ਘਮਾਣਾ ਪਿੰਡ ਹੈ, ਉੱਥੇ ਆਣ ਕੇ ਸਮਾਏ। ਉੱਥੇ ਉਹਨਾਂ ਦਾ ਦਿਓਹਰਾ ਦਾਸ ਦਾ ਲਾਗੇ ਹੀ ਜਨਮ ਹੋਇਆ ਉਸ ਪਿੰਡ ਦੇ। ਉਹ ਨਾਮਦੇਵ ਦਾ ਦਿਓਹਰਾ ਜਿਸ ਵੇਲੇ ਗਾਂ ਜੀਂਦੀ ਕੀਤੀ ਅਕਾਲ ਪੁਰਖ ਨੇ, ਨਾਮਦੇਵ ਨਾਲ ਨਹੀਂ ਜੀਂਦੀ ਕੀਤੀ, ਕਰਹੇ ਰਾਮ ਹੋਏ ਸੋਏ, ਇਸ ਕਰਕੇ ਪਾਖੰਤਨ ਬਾਜ ਵਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ ਬਿਸਮਲ ਗਊ, ਜਦੋਂ ਜਵਾਈ ਹੈ ਅਕਾਲ ਪੁਰਖ ਨੇ ਉਸ ਵੇਲੇ, ਫਿਰ ਉਹ ਨਾਮਦੇਵ ਜੀ ਨੇ ਦਿੱਲੀ ਛੱਡ ਦਿੱਤੀ ਹੈ। ਉਹ ਸੀ ਇਬਰਾਹਿਮ ਲੋਧੀ ਜਾਂ ਸਿਕੰਦਰ ਲੋਧੀ ਦਾ ਟਾਈਮ, ਪਠਾਣਾਂ ਦਾ ਟਾਈਮ, ਬਾਬਰ ਨਹੀਂ ਸੀ ਹਾਲੇ ਆਇਆ, ਪਹਿਲਾਂ ਪਠਾਣ ਸੀ ਦਿੱਲੀ ਦੇ ਉੱਤੇ, ਔਰ ਬਾਬਰ ਵੇਲੇ ਫਿਰ ਇਬਰਾਹਿਮ ਜਿਹੜਾ ਲੋਧੀ ਸੀ ਉਹਨੂੰ ਸ਼ਿਕਸ਼ਤ ਦੇ ਕੇ ਬਾਬਰ ਦਾ ਟਾਈਮ, ਅਸੀਂ ਮਹੱਲਿਆਂ ਤਾਂ ਇਹ ਚੀਜ਼ ਦੱਸ ਰਹੇ ਹਾਂ ਵੀ ਜੇ ਨਾਮਦੇਵ ਦੇ ਵੇਲੇ ਦਾ ਭਗਤ ਜਿਹੜਾ ਮਰ ਚੁੱਕਾ ਹੈ, ਅਸੀਂ ਤਾਂ ਮਰੇ ਭਗਤਾਂ ਨੂੰ ਕਹਿੰਦੇ ਨਹੀਂ, ਉਹ ਕਰਮਖੰਡ ਦੇ ਵਾਸੀ ਹੈ ਸਾਰੇ, ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ, ਭਾਵੇਂ ਉਹਨਾਂ ਨੇ ਕਿਸੇ ਗੁਰੂ ਤੋਂ ਦੀਖਿਆ ਪਹਿਲਾਂ ਲਈ ਹੋਵੇ, ਪਰ ਉਹ ਕਰਮਖੰਡ ਤੱਕ ਜ਼ਰੂਰ ਰੱਬ ਪਰਮੇਸ਼ਰ ਦਾ ਨਾਮ ਜਪ ਕੇ ਪਹੁੰਚ ਜਾਂਦੇ ਉਸ ਖੰਡ 'ਚ। ਅਤੇ ਸਾਰੇ ਹੀ ਭਗਤ ਪਹਿਲਾਂ ਕਰਮ, ਜੇ ਪਹਿਲੇ ਵੀ ਪਿਛਲੇ ਸੀ, ਉਹ ਕਰਮਖੰਡ ਦੇ ਵਿੱਚ ਸਦਾ ਜੀਂਦੇ ਹੈ, ਅਤੇ ਲਾਗੇ ਹੀ ਸੱਚ ਖੰਡ 'ਚ ਬਾਬਾ ਨਾਨਕ ਬੈਠਾ ਹੈ। ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ, ਏਕ ਜੀ ਕਿਆ ਬਖਾਨੈ ਹਾਂ ਕਿ ਬਲ 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 ਸਦ ਬਲ ਹਾਰ। ਉਹ ਬ੍ਰਹਮ ਦੇ ਬਰੋਬਰ ਸਦਾ ਹੀ ਤੁਲਿਆ ਬੈਠਾ ਸਾਬਦ ਅਖੁੱਟ ਬਾਬਾ ਨਾਨਕਾ। ਉਹ ਲਾਗਿਓ ਹੀ ਕਰਮਖੰਡ ਤੋਂ ਅਗਲਾ ਖੰਡ ਸੱਚ ਖੰਡ ਹੈ, ਉਹ ਲਾਗਿਓ ਹੀ ਦੀਖਿਆ ਲੈ ਲੈਂਦੇ ਇਹ ਬ੍ਰਹਮ ਬੇਤਾ ਲੋਕ। ਉਹ ਫਿਰ ਜਦੋਂ ਦੀਖਿਆ ਲਈ ਹੈ, ਉਹ ਫਿਰ ਦੀਖਿਆ ਉਸੇ 'ਚ ਹੀ ਮਿਲਦੀ ਹੈ ਉਹਨਾਂ ਅੱਖਰਾਂ 'ਚ ਹੀ, ਔਰ ਉਹਨਾਂ ਨਾਲ ਫਿਰ ਗੁਰੂ ਨਾਨਕ ਦੇ ਜਿੰਨੇ ਸ਼ਬਦ ਹੁੰਦੇ ਆ ਇਹ ਬ੍ਰਹਮ ਬੇਤਾ ਬੜੀ ਛੇਤੀ ਲਿਪੀ ਸਿੱਖ ਜਾਂਦੇ ਹੈ ਬੋਲੀ, ਉਹਨਾਂ ਨਾਲ ਫਿਰ ਇਹ ਬੋਲੀ ਸਿੱਖੀ ਔਰ ਸਾਡੀ ਬੋਲੀ ਫਿਰ ਗੁਰਮੁਖੀ ਲਿਪੀ ਦੇ ਵਿੱਚ ਸ਼ਬਦ ਪੇਸ਼ ਕੀਤਾ, ਉਹ ਫਿਰ ਗੁਰੂ ਅਰਜਨ ਪਾਤਸ਼ਾਹ ਨਾਲ ਇਹ ਸ਼ਬਦ ਦਿੱਤਾ ਵੀ ਇਹ ਕੀ ਸੱਚ ਹੋ ਸਕਦਾ ਹੈ।
ਮਾਹਕ ਸਾਬੇ ਛੁਰੀ ਸੱਚ ਪਾਈ, ਮਾਹਕ ਸਾਬੇ ਛੁਰੀ ਸੱਚ ਪਾਈ।
ਉਹ ਮਾਰੀ ਸੂਈ ਬਗਾਰ ਕਹਾਣੀ ਜੀ ਆਉਂਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਚ ਕਹਾਣੀਆਂ ਨੀ ਲਿਖੀਆਂ, ਕਿਉਂਕਿ ਮਹਾਰਾਜ ਦਾ ਹੁਕਮ ਹੈ ਪਹਿਲੀ ਪਾਤਸ਼ਾਹੀ ਦਾ, ਗੁਰ ਕੀ ਕਰਨੀ ਕਾਹੇ ਤਾਵੋ, ਗੁਰ ਕਹੇ ਸਾਕਾਰ ਕਮਾਵੋ, ਨਾਨਕ ਗੁਰ ਮੱਤੇ ਸਾਚ ਸਮਾਵੋ। ਕਹਾਣੀਆਂ ਵੱਲ ਨਾ ਜਾਇਓ, ਜਿਹੜੀ ਸ਼ਬਦਾਂ ਚ ਤੁਹਾਨੂੰ ਗੁਰਮਤ ਮਿਲਦੀ ਹੈ ਗੁਰੂ ਦੀ ਮੱਤ, ਉਹਦੇ ਮੁਤਾਬਕ ਤੁਸੀਂ ਭਜਨ ਕਰਨਾ ਸ਼ੁਰੂ ਕਰੋ ਤਾਂ ਕਿ ਜਨਮ ਸਫਲਾ ਹੋਵੇ। ਕਹਾਣੀਆਂ ਚ ਨਾ ਪਾਓ, ਕਿਉਂਕਿ ਇਹ ਲੀ ਕਥਾ ਕਹਾਣੀ ਵੇਦੀਆਂ ਨੀ, ਇਹ ਵੇਦਾਂ ਦੀਆਂ ਗੱਲਾਂ, ਉਹਨਾਂ ਤੋਂ ਉਲਟ ਹਰ ਇੱਕ ਚੀਜ਼ ਟਾਕਰੇ 'ਚ ਮਹਾਰਾਜ ਨੇ ਬ੍ਰਹਮ ਗਿਆਨ ਦਿੱਤਾ ਵੀ ਕਥਾ ਕਹਾਣੀ ਨਹੀਂ ਕੋਈ ਕਰਨੀ, ਨਾ ਕਿਸੇ ਗੁਰੂ ਦੀ ਨਾ ਕਿਸੇ ਹੈ ਹੀ ਨਹੀਂ ਹੈ। ਇਸ ਕਰਕੇ ਸਦਨੇ ਦੀ ਅਸੀਂ ਥੋੜ੍ਹੀ ਜਿਹੀ ਆਮ ਆਮ ਜਿਹੜੀ ਪ੍ਰਚਲਿਤ ਸੀ ਵੀ ਉਹ ਬੱਕਰੇ ਵੱਢਦਾ ਹੁੰਦਾ ਸੀ ਅਤੇ ਸਦਾ ਹੀ ਬੱਕਰੇ ਨੂੰ, ਕਿਉਂਕਿ ਜਿਹੜਾ ਕਰਮ ਕਰੋਗੇ ਨਾ ਉਹਦਾ ਫਲ ਭੁਗਤਣ ਲਈ ਤੁਹਾਨੂੰ ਮੁੜ ਕੇ ਆਉਣਾ ਪੈਣਾ। ਕਬੀਰ ਭਾਂਗ ਮਾਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ, ਤੀਰਥ ਵਰਤ ਨੇਮ ਕੀਏ, ਸਭੇ ਰਸਾਤਲ ਜਾਏ। ਜਿੰਨੇ ਮਰਜ਼ੀ ਨਿਤਨੇਮ ਬਾਣੀਆਂ ਦਾ ਪਾਠ ਕਰ ਲਓ, ਜੇ ਮਾਸ ਮੱਛੀ ਖਾਂਦੇ ਹੋ ਨਾ ਤੇ ਉਹ ਸਾਰੇ ਜ਼ਾਇਆ ਚਲੇ ਜਾਣਗੇ। ਬਾਣੀ ਕਹਿੰਦੀ ਹੈ ਇਹਦੇ ਅੱਗੇ ਟੋਕ ਕੋਈ ਨਹੀਂ ਲਾਈ ਮਹਾਰਾਜ ਨੇ, ਇਸ ਕਰਕੇ ਸਖ਼ਤ ਮਨਾ ਹੈ ਬਾਣੀ ਦੇ ਲਿਹਾਜ਼ ਨਾਲ। ਅਸੀਂ ਵੈਜੀਟੇਰੀਅਨ, ਵੀ ਬਿਲੋਂਗ ਟੂ ਕਾਉ ਫੈਮਿਲੀ, ਸਾਡੇ ਅੰਦਰਲਾ ਸਾਰਾ ਡਾਈਜੈਸ਼ਨ ਸਿਸਟਮ ਕਾਉ ਫੈਮਿਲੀ ਨਾਲ ਮਿਲਦਾ, ਜਿਹੜੀ ਗਾਂ ਵੈਜੀਟੇਰੀਅਨ ਹੈ। ਇਨਸਾਨ ਦੇ ਅੰਦਰ ਉਹ ਐਸਿਡ ਊਜ਼ ਆਊਟ ਨਹੀਂ ਹੁੰਦਾ ਜਿਹੜੇ ਅਕਾਬ ਸ਼ਿਕਰੇ ਜਾਂ ਸ਼ੇਰਾਂ ਦੇ ਅੰਦਰ ਹੁੰਦਾ ਹੈ, ਜਿਹੜਾ ਕੱਚਾ ਮਾਸ ਹਜ਼ਮ ਕਰ ਜੇ। ਡਾਕਟਰਾਂ ਨੇ ਵੀ ਐਲਾਨ ਕਰ ਦਿੱਤਾ ਹੈ ਵੀ ਜਿਹੜਾ ਹਿਊਮਨ ਬੀਇੰਗ ਹੈ ਇਹ ਵੈਜੀਟੇਰੀਅਨ ਹੈ ਨੈਚੁਰਲ। ਬਾਣੀ ਦੀ ਐਡੀ ਉੱਚੀ ਲੈਵਲ ਹੈ, ਅਸੀਂ ਹੈਰਾਨ ਰਹਿ ਜਾਂਦੇ ਦੇਖ ਕੇ ਪੜ੍ਹ ਕੇ ਵੀ ਮਹਾਰਾਜ ਸਾਫ਼ ਹੀ ਬਾਣੀ 'ਚ ਲਿਖਦੇ ਵੀ ਜੇ ਮਾਸ ਮੱਛੀ ਅਤੇ ਸ਼ਰਾਬ ਖਾਏਗਾ ਨਾ ਅਤੇ ਤੇਰੇ ਨਿਤਨੇਮ ਆ ਨਾਮ ਜਪਣਾ ਸਾਰਾ ਸਿੱਕੇ ਕਹੇ ਸਭ ਰਸਾ ਹੋਰ ਗਰਕਦਾ ਜਾਏਗਾ, ਰਸਾਤਲ ਕਹਿੰਦੇ ਥਾਂ ਨੂੰ ਗਰਕਦਾ ਜਾਏਗਾ। ਇਹ ਚੀਜ਼ਾਂ ਮਨਾ ਹਨ। ਇੱਕ ਤਾਂ ਕਮਾਲ ਹੀ ਲਿਖ ਦਿੰਦੇ ਕਬੀਰ ਜੀ, ਕਬੀਰ ਖੂਬ ਖਾਣਾ ਖਿਚੜੀ, ਜਾਂ ਮੈਂ ਅੰਮ੍ਰਿਤ ਲੂਣ, ਹੀਰਾ ਰੋਟੀ ਕਾਰ ਨੇ ਗਲਾ ਕਟਾਏ ਕੌਣ। ਹੀਰਾ ਕਹਿੰਦੇ ਸ਼ਿਕਾਰ ਦੀ ਰੋਟੀ, ਉਹ ਕਹਿੰਦਾ ਜੀ ਮੈਂ ਸ਼ਿਕਾਰ ਦੀ ਰੋਟੀ ਖਾਧੀ, ਬੱਕਰਾ ਖਾਧਾ ਜਾਂ ਹੋਰ ਬਾਹਰੋਂ ਜਾਨਵਰ ਮਾਰ ਕੇ ਲਿਆ ਕੇ ਖਾਧੇ ਸਾਰੇ। ਉਹ ਕਬੀਰ ਕਹਿੰਦਾ ਭਾਈ ਨਾ ਮੈਂ ਨਹੀਂ ਗਲਾ ਕਟਾਉਣਾ, ਅਗਲੀ ਵਾਰੀ ਇਹ ਬਣਨੇ ਆ ਮੇਰੇ ਗਲਾ ਕੱਟਣ ਵਾਲੇ ਅਤੇ ਮੇਰਾ ਗਲਾ ਇਹਨਾਂ ਨਾਲ ਕੱਟਣਾ, ਮੈਂ ਇਹ ਵਾਰੀ ਨਹੀਂ ਦੇ ਸਕਦਾ, ਇਸ ਕਰਕੇ ਮੈਨੂੰ ਖਿਚੜੀ।